सतनाम सतनाम श्री वाहे गुरु एक अद्वितीय गुरु नानक देवा ओंकार गुर अंगद अपेवा सतनाम गुर अमर प्यारे करता रामदास गुर बारे पुरख श्री अर्जन सुखदानी निरभव हर गोविंद गुण खानी निर्वैर गुरु है श्री हर राय निर्वैर गुरु है श्री हर राय अकाल मूर्त हर कृष्ण त्याए अजोनी तेग बहादुर राय सहपंग श्री दशमेश सहाय गुर प्रसाद ग्रंथ गुर ज्ञाना गुर प्रसाद ग्रंथ गुर ज्ञाना वाहे गुरु बंदन भगवाना दंडौत बंदन अनकवार सर्व कला समरथ डोलन ते रखो प्रभु नानक दे कर हाथ तू मेरा रखा जी सबनी थाई तू मेरा रखा जी सबनी थाई उठत सुखिया सुखिया ऐसे बुझिया रखा एक हमारा स्वामी सगल कटान का अंतर रखा एक हमारा स्वामी हर सुख बसया बाहर सुख पाया हर सुख बसया हर सुख बसया बाहर सुख पाया कहो नानक गुर मंत्र दोहराया राखा सबनी थाई तू मेरा राखा तू मेरा राखा राखा सबनी थाई तू मेरा राखा तू मेरा राखा ਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸਿੰਘ ਜੀ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਹੁੰਚੇ ਹਨ। ਜਿੰਨੀਆਂ ਵੀ ਸੰਗਤਾਂ ਸਤਿਗੁਰਾਂ ਦੇ ਚਰਨਾਂ 'ਚ ਪਹੁੰਚੀਆਂ ਹਨ ਧੰਨ ਭਾਗ ਨੇ। ਕੋਈ ਪਿਛਲਾ ਬੀਜਿਆ ਬੀਜ ਹੋਏਗਾ ਜੋ ਫਲ ਸਾਡੇ ਸਾਹਮਣੇ ਆਇਆ। ਆਪ ਜੀ ਨੇ ਕਾਫੀ ਸਮੇਂ ਤੋਂ ਸੰਤ ਗਿਆਨੀ ਗੁਰਦੇਵ ਸਿੰਘ ਜੀ ਬਡਰੁੱਖਾਂ ਵਾਲੇ ਉਹਨਾਂ ਤੋਂ ਉਹਨਾਂ ਦੇ ਕਮਾਏ ਹੋਏ ਬਚਨ ਸਰਵਣ ਕੀਤੇ। ਇੱਕ ਤਾਂ ਹੁੰਦਾ ਪੜ੍ਹ ਕੇ, ਇੱਕ ਹੁੰਦਾ ਸੁਣ ਕੇ, ਪਰ ਇੱਕ ਅਨੁਭਵੀ ਬਚਨ ਹੁੰਦੇ ਨੇ ਜਿਹੜੇ ਸਤਿਗੁਰੂ ਕਿਸੇ ਕਿਸੇ 'ਤੇ ਬਖਸ਼ਿਸ਼ ਕਰਦੇ ਨੇ। ਸਤਿਗੁਰਾਂ ਦੀ ਬਖਸ਼ਿਸ਼ ਹੈ। ਹੁਣ ਦਾ ਤਾਂ ਮੈਨੂੰ ਪਤਾ ਨਹੀਂ ਕਿਉਂਕਿ ਉਹਨਾਂ ਦੀ ਲੱਤ ਵਿੱਚ ਕੁਝ ਫਰਕ ਪੈ ਗਿਆ, ਇੱਕ ਦੋ ਆਪਰੇਸ਼ਨ ਹੋਏ ਨੇ। ਪਹਿਲਾਂ ਹਰ ਰੋਜ਼ ਅੰਮ੍ਰਿਤ ਵੇਲੇ ਮਸਤਵਾਣਾ ਸਾਹਿਬ ਸ੍ਰੀ ਆਸਾ ਜੀ ਦੀ ਵਾਰ ਵਿੱਚ ਹਾਜ਼ਰੀ ਭਰਦੇ ਰਹੇ ਔਰ ਬਡਰੁੱਖਾਂ ਨਗਰ ਤੋਂ ਪੈਦਲ ਚੱਲ ਕੇ ਜਾਂਦੇ ਸੀ ਹਰ ਰੋਜ਼ ਨਮਸਕਾਰ ਕਰਨ ਵਾਸਤੇ। ਔਰ ਸਾਰੀ ਜ਼ਿੰਦਗੀ, ਮੇਰੇ ਖਿਆਲ ਵਿੱਚ ਵੀ 60 ਤੋਂ ਉੱਪਰ ਉਮਰ ਹੈ, ਸਾਰੀ ਜ਼ਿੰਦਗੀ ਇਹਨਾਂ ਨੇ ਬਾਬਾ ਅਤਰ ਸਿੰਘ ਦੇ ਗੁਣ ਗਾਉਂਦਿਆਂ ਲੰਘਾਈ ਹੈ ਸਾਰੀ ਜ਼ਿੰਦਗੀ। ਬਾਬਾ ਅਤਰ ਸਿੰਘ ਮਹਾਰਾਜ ਦੀ ਗੱਲ ਕਰਨੀ ਜਿੱਥੇ ਕਰਨੀ, ਔਰ ਇਹ ਵੀ ਯਕੀਨ ਹੈ ਐਡੇ ਵੱਡੇ ਮਹਾਂਪੁਰਖ ਉਹ ਫਿਰ ਆਪਣਿਆਂ ਨੂੰ ਆਪਣੇ ਬਣਾ ਹੀ ਲੈਣਗੇ। ਆਖੋ ਸਤਨਾਮ
ਵਾਹਿਗੁਰੂ।
ਅਤਰ ਖਿਲਾਰ ਗਿਆ ਅਤਰ ਸਿੰਘ ਸੂਰਾ ਸਾਰੇ ਸੰਸਾਰ ਦੇ ਉੱਤੇ, ਸਾਰੇ ਸੰਸਾਰ ਵਿੱਚ ਉਹਨਾਂ ਨੇ ਨਾਮ ਦਾ ਅਤਰ ਖਿਲਾਰਿਆ। ਨਾਮ ਦੀ ਸੁਗੰਧੀ, ਨਾਮ ਦੀ ਮਹਿਕ ਆਉਣ ਲੱਗ ਗਈ। ਜਿਹੜਾ ਇੱਕ ਵਾਰੀ ਉਹਨਾਂ ਦੇ ਦਰਸ਼ਨ ਕਰ ਲਏ ਜਿਹਨੇ, ਉਹਦੇ 'ਚੋਂ ਨਾਮ ਦੀ ਖੁਸ਼ਬੂ ਆਉਣ ਲੱਗ ਪਈ ਮਹਿਕ। ਮੈਂ ਕਈ ਵਾਰੀ ਸੰਗਤ ਵਿੱਚ ਬੇਨਤੀ ਕੀਤੀ ਹੈ, ਸ਼ਰਾਬੀ ਲੰਘ ਜਾਵੇ ਗਲੀ ਦੇ ਵਿੱਚੋਂ, ਸ਼ਰਾਬ ਦੀ ਬਦਬੂ ਖਿਲਾਰ ਜਾਂਦਾ,
ਪਤਾ ਲੱਗ ਜਾਂਦਾ ਵੀ ਸ਼ਰਾਬ ਪੀਤੀ ਹੋਈ ਸੀ, ਕੋਲੋਂ ਦੀ ਲੰਘੇ ਨਾ ਹਵਾ ਰਾਹੀਂ ਪਤਾ ਲੱਗ ਜਾਂਦਾ ਸਾਨੂੰ ਪੀਤੀ ਹੋਈ ਇਹਨੇ। ਕੋਈ ਹੋਵੇ ਬੀੜੀਆਂ ਲਾਉਣ ਵਾਲਾ, ਗੱਡੀ 'ਚ ਬਹਿਣਾ ਔਖਾ ਹੋ ਜਾਂਦਾ, ਮੂੰਹ 'ਤੇ ਕੱਪੜਾ ਲੈਣਾ ਪੈਂਦਾ। ਸ਼ਰਾਬੀ ਲੰਘ ਜੇ ਸ਼ਰਾਬ ਦੀ ਬਦਬੂ ਖਿਲਾਰ ਦਿੰਦਾ, ਜਿੱਥੋਂ ਕਮਾਈ ਵਾਲੇ ਲੰਘਦੇ ਨੇ ਨਾ ਉੱਥੇ ਵੀ ਨਾਮ ਦੀਆਂ ਮਹਿਕਾਂ ਆਉਣ ਲੱਗ ਪੈਂਦੀਆਂ। ਪਰ ਸ਼ਰਤ ਇਹ ਹੈ ਹੋਵੇ ਸਾਧੂ, ਜਿੱਥੋਂ ਸਾਧੂ ਲੰਘ ਜਾ ਨਾ ਰੱਬ ਦਾ ਪਿਆਰਾ ਕਿਸੇ ਨਗਰ 'ਚੋਂ ਕਿਸੇ ਪਿੰਡ 'ਚੋਂ ਇੱਕ ਵਾਰੀ ਫੇਰੀ ਪਾ ਦੇਵੇ, ਉਹ ਰੰਗ ਚੜ੍ਹਾ ਦੇਵੇ। ਸੰਤ ਬਾਬਾ ਅਤਰ ਸਿੰਘ ਜਿੱਥੇ ਗਏ ਰੌਣਕਾਂ ਲਾਤੀਆਂ, ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜਿੱਥੇ ਚਲੇ ਗਏ ਉੱਥੇ ਰੌਣਕਾਂ ਲਾਤੀਆਂ। ਅੱਜ ਤੱਕ ਲੱਗੀਆਂ ਨੇ ਕੋਈ ਮਹੀਨੇ ਦੋ ਮਹੀਨੇ ਦੋ ਘੰਟਿਆਂ ਦੀ ਰੌਣਕ ਹੋਈ, ਉਹ ਵੇਖੀ ਕਾਹਦੀ ਵੇਖੀ। ਮੈਂ ਬੇਨਤੀ ਕਰਦਾ ਰਹਿੰਦਾ ਕਿ ਜਿਵੇਂ ਆਪਾਂ ਦੀਵਾਨ 'ਚ ਆਏ ਹਾਂ ਨਾ ਇੱਥੇ, ਕਈ ਮੈਂ ਵੇਖਿਆ ਨੌਜਵਾਨ ਇੱਥੋਂ ਸਾਹੂਕਿਆਂ ਤੱਕ ਦੋ ਦੋ ਕਿਲੋਮੀਟਰ ਤੱਕ ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ, ਕੋਈ ਦੋ ਚਾਰ ਜਣੇ ਇਕੱਠੇ ਜੋਟੀਆਂ ਬਣਾ ਕੇ, ਕਿਉਂਕਿ ਲਾਹਾ ਲੈਣ ਵਾਲੇ ਤਾਂ ਆਹੀ ਨੇ ਜਿਹੜੇ ਇੱਥੇ ਬੈਠੇ ਨੇ, ਬਾਕੀ ਆਇਆ ਰੌਣਕ ਮੇਲਾ ਵੇਖਣ। ਉਹ ਕੀ ਕਹਿੰਦੇ ਨੇ, ਆਓ ਰੌਣਕ ਮੇਲਾ ਵੇਖੀਏ, ਸਟਾਲਾਂ ਲੱਗੀਆਂ ਨੇ, ਲੰਗਰ ਛਕਿਆ, ਪ੍ਰਸ਼ਾਦਾ ਛਕਿਆ, ਇੱਥੇ ਖੜ ਗਏ, ਇੱਥੇ ਖੜ ਗਏ, ਇੱਥੇ ਖੜ ਗਏ। ਉਹ ਰੌਣਕ ਮੇਲਾ ਵੇਖਦੇ ਫਿਰਦੇ ਨੇ, ਪਰ ਦੋ ਘੰਟਿਆਂ ਦਾ ਰੌਣਕ ਮੇਲਾ ਵੇਖ ਕੇ ਮੁੜ ਜਾਣਗੇ। ਜਿਹੜੇ ਮਨ ਜੋੜ ਕੇ ਸੁਣ ਲੈਣਗੇ, ਮਨ ਜੋੜ ਕੇ ਸਤਿਗੁਰਾਂ ਦੇ ਚਰਨਾਂ 'ਚ ਬਹਿ ਜਾਣਗੇ, ਸਤਿਗੁਰ ਦੀ ਕਿਰਪਾ ਹੋ ਗਈ ਉਹਨਾਂ ਦੇ ਅੰਦਰ, ਗੁਰੂ ਦੀ ਬਾਣੀ ਦਾ ਇੱਕ ਅੱਖਰ ਵੀ ਇੱਕ ਕਿਨਕਾ ਵੀ ਜੇ ਵੱਸ ਗਿਆ, ਓਏ ਉਹ ਤੇ ਦੋ ਘੰਟਿਆਂ ਦੀਆਂ ਰੌਣਕਾਂ ਵੇਖ ਕੇ ਚੱਲੇ ਨੇ, ਉਹਨਾਂ ਦੇ ਜੀਵਨ 'ਚ ਸਦਾ ਵਾਸਤੇ ਰੌਣਕਾਂ ਲੱਗ ਜਾਣਗੀਆਂ, ਜਿਹੜੇ ਬਾਣੀ ਨੂੰ ਆਪਣੇ ਹਿਰਦੇ 'ਚ ਵਸਾ ਲਿਆ। ਰੌਣਕਾਂ ਲੱਗਣਗੀਆਂ ਹੀ, ਜਿਹਨੇ ਸ਼ਰਾਬ ਛੱਡ ਦਿੱਤੀ ਉਹਦੇ ਘਰ 'ਚ ਰੌਣਕ ਲੱਗ ਗਈ, ਉਹਦੀ ਘਰਵਾਲੀ ਨੂੰ ਪੁੱਛੋ ਰੌਣਕ ਹੈ ਉਸ ਘਰ 'ਚ, ਸ਼ਰਾਬ ਗਈ ਤੇ ਕਲੇਸ਼ ਵੀ ਨਾਲ ਹੀ ਗਿਆ। ਬਾਹਰ ਬੱਚਿਆਂ ਦੇ ਜੀਵਨ 'ਚ ਵੀ ਰੌਣਕਾਂ ਲੱਗ ਗਈਆਂ, ਉਹਦੇ ਆਪਣੇ ਜੀਵਨ 'ਚ ਰੌਣਕਾਂ ਲੱਗ ਗਈਆਂ, ਮਾਤਾ ਪਿਤਾ ਦੇ ਜੀਵਨ 'ਚ ਰੌਣਕਾਂ ਲੱਗ ਗਈਆਂ, ਰੌਣਕਾਂ ਲੱਗਣਗੀਆਂ ਉਹਨਾਂ ਦੇ ਜੀਵਨ ਵਿੱਚ ਜਿਹੜੇ ਇਸ ਰੌਣਕ ਨੂੰ ਇਕਾਗਰ ਮਨ ਹੋ ਕੇ ਇਸ ਆਨੰਦ ਨੂੰ ਸੁਣ ਲੈਣਗੇ, ਬੈਠ ਜਾਣਗੇ, ਸਦਾ ਵਾਸਤੇ ਰੌਣਕਾਂ ਲੱਗਦੀਆਂ। ਇਹ ਗੁਰੂ ਨਾਨਕ ਦਾ ਦਰਬਾਰ ਹੈ ਸਾਧ ਸੰਗਤ ਜੀ, ਜਿਹੜਾ ਮਨ ਜੋੜ ਕੇ ਇਕਾਗਰ ਚਿੱਤ ਹੋ ਕੇ ਸਰਵਣ ਕਰ ਲਵੇ ਤੇ ਸਤਿਗੁਰ ਆਪਣੀ ਮਿਹਰ ਦੇ ਖਜ਼ਾਨਿਆਂ ਦੇ ਵਿੱਚੋਂ ਝੋਲੀਆਂ ਭਰ ਦਿੰਦੇ। ਅਸੀਂ ਬੇਨਤੀ ਕਰਨੀ ਹੈ ਸੱਚੇ ਪਾਤਸ਼ਾਹ ਇੱਕ ਕਿਨਕਾ ਸਾਡੀ ਝੋਲੀ 'ਚ ਪਾ ਦੇ। ਖਜ਼ਾਨਾ ਬਹੁਤ ਵੱਡਾ ਹੈ, ਭਰਿਆ ਪਿਆ ਬੇਅੰਤ। ਸੱਚੇ ਪਾਤਸ਼ਾਹ ਕਿਰਪਾ ਕਰੋ। ਸਤਿਗੁਰੂ ਕਹਿੰਦੇ ਨੇ ਕਬੀਰ ਸਾਹਿਬ, ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੂਟ। ਲੁੱਟਾਂ ਕਾਹਦੀਆਂ ਲੁੱਟਦਾ, ਜੇ ਲੁੱਟਣਾ ਤੇ ਵਾਹਿਗੁਰੂ ਦਾ ਨਾਮ ਲੁੱਟ, ਫਿਰ ਪਾਤਸ਼ਾਹ ਪਛਤਾਹੋਂਗੇ, ਜੇ ਲੰਘ ਗਿਆ ਵੇਲਾ ਫਿਰ ਪਛਤਾਵਾ ਰਹਿ ਜਾਣਾ ਸਾਡੇ ਪੱਲੇ, ਜਾਂ ਪ੍ਰਾਣ ਜਾਹੇਂਗੇ
ਛੂਟ
ਛੂਟ, ਫਿਰ ਤੇ ਪਛਤਾਵਾ ਰਹਿ ਜਾਣਾ ਸਾਡੇ ਕੋਲ। ਇਹ ਵੇਲਾ ਹੈ ਤੇ ਸਤਿਗੁਰਾਂ ਦੇ ਚਰਨਾਂ 'ਚ ਜੇ ਆਏ ਹਾਂ ਤੇ ਸੰਭਾਲ ਕਰਨੀ ਹੈ, ਐਵੇਂ ਫਿਰ ਤੁਰ ਕੇ ਵੇਲਾ ਨਹੀਂ ਲੰਘਾਉਣਾ। ਭਾਗਾਂ ਨਾਲ ਇਹ ਸਮਾਂ ਮਿਲਿਆ ਤੇ ਮਨ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਣਾ ਹੈ। ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਰ, ਕੱਲ ਵੀ ਸੁਣਿਆ ਸੀ, ਜਿਹੜਾ ਸਮਾਂ ਜਿਹੜੀ ਘੜੀ ਮਰ ਦੇ ਚਰਨਾਂ ਵਿੱਚ ਲੰਘਦੀ ਹੈ ਉਹੀ ਸਮਾਂ ਸਫਲ। ਅਰਦਾਸ ਕਰਨੀ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਰਹਿਮਤ ਕਰ ਦਿਓ। ਸਾਰਿਆਂ ਨੇ ਬੋਲਣਾ ਗੱਜ ਵੱਜ ਕੇ, ਜਿਹਨਾਂ ਨੂੰ ਜੀਭਾ ਦਿੱਤੀ ਹੈ ਉਹ ਸਾਰੇ ਪੜਿਆ ਕਰੋ। ਅਰਦਾਸ ਕਰੀਏ ਮਰ ਦੇ ਚਰਨਾਂ, ਪਿੱਛੇ ਜੋ ਬੀਤੀ ਸੋ ਬੀਤੀ, ਹੁਣ ਤਾਂ ਬਣਾ ਲੈ ਆਪਣੇ, ਸਾਰੇ
ਬੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ
ਪਿੱਛੇ ਜਿਹੋ ਜਿਹਾ ਲੰਘ ਗਿਆ ਜੇ ਆਉਣ ਵਾਲਾ ਹੀ ਸਵਾਰ ਲਈਏ ਨਾ ਆਉਣ ਵਾਲਾ ਸਮਾਂ ਵੀ ਅਜੇ ਸੰਭਾਲ ਲਈਏ ਤੇ ਕਿਰਪਾ ਹੋ ਜਾਣੀ ਅੱਗਾ ਹੀ ਸੰਭਾਲ ਲਈਏ ਪਿਛਲਾ ਸਮਾਂ ਜਿਹੋ ਜਿਹਾ ਲੰਘ ਗਿਆ ਲੰਘ ਗਿਆ ਕਈਆਂ ਬੰਦਿਆਂ ਦਾ ਖਿਆਲ ਹੈ ਕਹਿੰਦੇ ਬਾਬਾ ਜੀ ਹੁਣ ਸਾਰੀ ਜ਼ਿੰਦਗੀ ਪੀਂਦੇ ਰਹੇ ਹਾਂ ਸ਼ਰਾਬਾਂ ਵੀ ਪੀਤੀਆਂ ਮਾਸ ਵੀ ਖਾਧੇ ਮਾੜੇ ਕੰਮ ਕੀਤੇ ਹੁਣ ਅੰਮ੍ਰਿਤ ਛਕਿਆ ਤਾਰ ਦੇਵੇਗਾ ਹੁਣ ਕੀ ਫਾਇਦਾ ਛਕਣ ਦਾ ਦਾੜੀ ਚਿੱਟੀ ਹੋ ਗਈ ਹੁਣ ਤੇ ਜੋ ਹੋਣਾ ਹੋਏਗਾ ਹੀ ਜੇ ਜਮਾਂ ਨੇ ਕੁੱਟਣਾ ਤਾਂ ਫਿਰ ਕੁੱਟਣਾ ਹੀ ਹੈ ਕਹਿੰਦੇ ਫਿਰ ਤੇ ਬਚਣਾ ਹੀ ਨਹੀਂ ਹੁਣ ਤੇ ਕੋਈ ਫਾਇਦਾ ਹੀ ਨਹੀਂ ਅੰਮ੍ਰਿਤ ਛਕਣ ਦਾ ਹੁਣ ਤੇ ਮਾਰ ਪੈਣੀ ਹੈ ਜਮਾਂ ਦੀ ਪਰ ਇਹ ਭੁਲੇਖਾ ਹੈ ਉਹਨਾਂ ਬਜ਼ੁਰਗਾਂ ਦੇ ਮਨ ਵਿੱਚ ਜਿਹੜੇ ਕਹਿੰਦੇ ਨੇ ਹੁਣ ਬਜ਼ੁਰਗ ਅਵਸਥਾ ਹੋ ਗਈ ਹੁਣ ਤੇ ਲੋੜ ਹੀ ਨਹੀਂ ਅੰਮ੍ਰਿਤ ਛਕਿਆ ਹੋਵੇ ਮਰਨ ਤੋਂ ਭਾਵੇਂ ਇੱਕ ਮਿੰਟ ਪਹਿਲਾਂ ਵੀ ਛਕਿਆ ਹੋਵੇ ਦਰਗਾਹ ਦੇ ਵਿੱਚ ਲਿਖਿਆ ਹੋਏਗਾ ਇਹ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ ਇਹਨੂੰ ਕਹਿਣਾ ਕੁਛ ਪੇਸ਼ ਨਹੀਂ ਚੱਲਣੀ ਉੱਥੇ ਕਿਸੇ ਦੀ ਉਹ ਬਾਜਾਂ ਵਾਲੇ ਦਾ ਪੁੱਤਰ ਬਣ ਗਿਆ ਭਾਵੇਂ ਇੱਕ ਮਿੰਟ ਪਹਿਲਾਂ ਹੀ ਛਕ ਲਏ ਨਾਲੇ ਸਾਰੀ ਜ਼ਿੰਦਗੀ 'ਚ ਪਾਪ ਕੀਤੇ ਹੋਣਗੇ ਜਿਵੇਂ ਖੂਹਾਂ ਤੋਂ ਲੋਕ ਪਾਣੀ ਭਰਨ ਜਾਂਦੇ ਨੇ ਸਾਰਾ ਰੱਸਾ ਬਾਲਟੀ ਨੂੰ ਬੰਨ ਕੇ ਰੱਸਾ ਸਾਰਾ ਖੂਹ ਦੇ ਵਿੱਚ ਚਲਿਆ ਗਿਆ ਗਿੱਠ ਦਾ ਰੱਸਾ ਸਾਡੇ ਕੋਲ ਰਹਿ ਜਾਂਦਾ ਹੱਥ 'ਚ ਜੇ ਤੇ ਗਿੱਠ ਦਾ ਰੱਸਾ ਸਾਡੇ ਕੋਲ ਹੈ ਫਿਰ ਤੇ ਸਾਰਾ ਰੱਸਾ ਵੀ ਬਾਹਰ ਆ ਜਾਣਾ ਲੱਜ ਵੀ ਬਾਹਰ ਆ ਜਾਣੀ ਹੈ ਅਤੇ ਡੋਲ ਵੀ ਬਾਹਰ ਆ ਜਾਣਾ ਜੇ ਗਿੱਠ ਦਾ ਰੱਸਾ ਹੋਵੇ ਉਹਨੂੰ ਵੀ ਛੱਡ ਦਈਏ ਫਿਰ ਤੇ ਡੋਲ ਵੀ ਗਈ ਅਤੇ ਲੱਜ ਵੀ ਗਈ ਜੇ ਜ਼ਿੰਦਗੀ ਦਾ ਇੱਕ ਮਹੀਨਾ ਵੀ ਪਿਆ ਹੈ ਨਾ ਸਾਡੇ ਕੋਲ ਉਹਦੇ ਵਿੱਚ ਵੀ ਅੰਮ੍ਰਿਤ ਛਕ ਲਈਏ ਪੰਜ ਪਿਆਰਿਆਂ ਕੋਲ ਆ ਕੇ ਭੁੱਲਾਂ ਬਖਸ਼ਾ ਲਈਏ ਅਤੇ ਸਮਝ ਲਓ ਜਿੰਨੇ ਕਰਮ ਕੀਤੇ ਨੇ ਸਾਰੇ ਨਾਸ ਹੋ ਜਾਣਗੇ ਮਾੜੇ ਕਰਮ ਜਿੰਨੇ ਵੀ ਕੀਤੇ ਨੇ ਸਭ ਗਲਤੀਆਂ ਮਾਫ਼ ਹੋ ਜਾਣਗੀਆਂ ਬਾਜਾਂ ਵਾਲੇ ਸਤਿਗੁਰਾਂ ਦੇ ਪੁੱਤਰ ਬਣ ਜਾਵਾਂਗੇ ਸੋ ਸਤ ਸੰਗਤ ਜੀ ਪਰ ਕਰਮਾਂ ਵਾਲੇ ਹੁੰਦੇ ਨੇ ਜਿਹੜੇ ਲਾਹਾ ਲੈਂਦੇ ਭਾਗਾਂ ਵਾਲੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕਈ ਕੇ ਹੈਣ ਵਿਰਲੇ ਨਾ ਹੈ ਘਣੇ ਫੈਲ ਪਕੜ ਸੰਸਾਰ ਹਰ ਕੋਈ ਨਹੀਂ ਹੁੰਦਾ ਪੜੋ ਤਾਰਨਾ ਸਾਰਿਆਂ ਦੇ ਵਿਰਸੇ ਵਿੱਚ ਨਹੀਂ ਆਇਆ ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਦੇਵ ਵਿਰਲੇ ਕਈ ਬਹੁਤ ਘੱਟ ਨੇ ਵਿਰਲੇ ਨੇ ਹੈਣ ਵਿਰਲੇ ਨਾਹੇ ਕਣੇ ਫੈਲ ਪਕੜ ਸੰਸਾਰ ਕਿਨਹੀ ਵਣਜਿਆ ਕਾਂਸੀ ਤੰਬ ਕਿਨਹੀ ਲੌਂਗ ਸੁਪਾਰੀ ਸੰਤੋਹ ਵਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਸਾਧ ਸੰਗਤ ਮਰਨ ਤੋਂ ਇੱਕ ਘੰਟਾ ਪਹਿਲਾਂ ਵੀ ਅੰਮ੍ਰਿਤ ਛਕ ਲਵਾਂਗੇ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣ ਜਾਵਾਂਗੇ ਤੇ ਹੁਣ ਤੁਸੀਂ ਕਹੋਗੇ ਫਿਰ ਤੇ ਮੌਜ ਲੱਗ ਗਈ ਹੁਣ ਪੀਵੀ ਚੱਲਦੇ ਹਾਂ ਮਰਨ ਵੇਲੇ ਛਕ ਲਾਂਗੇ ਉਦੋਂ 15-20 ਦਿਨ ਪਹਿਲਾਂ ਛਕ ਲਾਂਗੇ ਹੁਣ ਕੀ ਲੋੜ ਆ ਫਿਰ ਬੁਢੇਪੇ ਦੇ ਵਿੱਚ ਅੰਮ੍ਰਿਤ ਛਕ ਲਾਂਗੇ ਤਰ ਤੇ ਜਾਣਾ ਹੀ ਹੈ ਪੁੱਤਰ ਤੇ ਬਾਣੀ ਜਾਣਾ ਪਰ ਸਾਧ ਸੰਗਤ ਹੁਣ ਇਹ ਕੀ ਪਤਾ ਵੀ ਬੁਢੇਪਾ ਆਉਣਾ ਕਿ ਕਈ ਬਚਪਨ 'ਚ ਚਲੇ ਜਾਂਦੇ ਆ ਕਈ ਜਵਾਨੀ 'ਚ ਚਲੇ ਜਾਂਦੇ ਆ ਨੌਜਵਾਨ ਪੁੱਤਰ ਵੀ ਚਲੇ ਜਾਂਦੇ ਕਈ ਵਾਰੀ ਬਾਪੂ ਵੀ ਬੈਠਾ ਹੁੰਦਾ ਦਾਦਾ ਵੀ ਬੈਠਾ ਹੁੰਦਾ ਕਈ ਜਵਾਨੀ 'ਚ ਚਲੇ ਜਾਂਦੇ ਨੇ, ਕੀ ਪਤਾ ਬੁਢੇਪੇ ਤੋਂ ਪਹਿਲਾਂ ਹੀ ਚਲੇ ਜਾਈਏ। ਬੁਢੇਪਾ ਆਵੇ ਕਿ ਨਾ ਆਵੇ ਕੋਈ ਭਰੋਸਾ ਹੈ? ਢਿੱਲ ਬੜੀ, ਅਗਲੇ ਸਾਲ ਛਕਾਂਗੇ ਜੀ, ਕੋਈ ਨਹੀਂ ਅਗਲੇ ਸਾਲ ਛਕਾਂਗੇ, ਅਗਲੇ ਸਾਲ। ਬਹੁਤ ਸਮਾਂ ਲੰਘ ਗਿਆ, ਜ਼ਿੰਦਗੀ ਲੰਘਦੀ ਜਾ ਰਹੀ, ਸੰਭਾਲ ਕਰ ਲਈਏ। ਸਭ ਤੋਂ ਮਹਿੰਗੇ ਸਵਾਸ ਨੇ, ਤੁਸੀਂ ਪਹਿਲੇ ਦਿਨ ਸੁਣਿਆ ਸੀ, ਦੁਨੀਆਂ ਦੇ ਵਿੱਚ ਜੇ ਸਭ ਤੋਂ ਮਹਿੰਗੀ ਚੀਜ਼ ਹੈ ਉਹ ਨੇ ਸਵਾਸ। ਹਰ ਚੀਜ਼ ਦੁਨੀਆਂ ਦੀ ਮੁੱਲ ਮਿਲ ਜਾਣੀ ਹੈ, ਮੰਜੇ 'ਤੇ ਪਿਆ ਹੋਵੇ ਕਰੋੜਾਂ ਰੁਪਇਆ ਡਾਕਟਰਾਂ ਨੂੰ ਦੇ ਦਿਓ, ਇੱਕ ਸਵਾਸ ਨਹੀਂ ਪਾ ਸਕਦੇ। ਉਦੋਂ ਪਤਾ ਲੱਗਣਾ ਕਿੱਡੇ ਕੁ ਮਹਿੰਗੇ ਨੇ, ਜਿਹੜੇ ਦਿਨ ਰਾਤ ਅਜਾਈ ਜਾ ਰਹੇ ਨੇ, ਲੰਘਦੇ ਜਾ ਰਹੇ ਨੇ। ਇਸੇ ਕਰਕੇ ਇੱਕ ਵੀ ਸਵਾਸ ਨਾਮ ਤੋਂ ਬਿਨਾਂ ਵਿਰਥਾ ਨਾ ਜਾਵੇ। ਉਹਦੀ ਯਾਦ ਵਿੱਚ ਜਿਹੜੀ ਘੜੀ ਲੰਘੇ, ਜਿਹੜਾ ਪਲ ਲੰਘੇ, ਜਿਹੜਾ ਮਿੰਟ ਲੰਘੇ, ਉਹਦੀ ਯਾਦ ਵਿੱਚ ਲੰਘੇ, ਉਹੀ ਸਮਾਂ ਸਾਡਾ ਲੇਖੇ 'ਚ ਪੈਣਾ। ਸੋ ਸਾਧ ਸੰਗਤ ਸਾਡੇ 'ਤੇ ਸਾਰਿਆਂ 'ਤੇ ਅੱਜ ਮਹਾਰਾਜ ਨੇ ਮਹਾਨ ਕਿਰਪਾ ਕੀਤੀ ਹੈ, ਜੋ ਆਪਣੇ ਚਰਨਾਂ ਵਿੱਚ ਬਿਠਾਇਆ ਹੈ, ਅਤੇ ਇੱਕ ਇੱਕ ਘੜੀ ਦਾ ਫਲ ਸਾਡੀ ਝੋਲੀ 'ਚ ਪਾਉਣਗੇ। ਕਈ ਬੰਦੇ ਐਸੇ ਹੁੰਦੇ ਨੇ ਜਿਹੜੇ ਕਹਿੰਦੇ ਮੈਂ ਗਿਆ ਜੀ, ਨੀਂਦਰ ਖਰਾਬ ਕੀਤੀ, ਐਵੇਂ ਬਹਿ ਕੇ ਮੁੜ ਆਇਆ, ਕੀ ਫਾਇਦਾ ਹੋਇਆ? ਫਾਇਦੇ ਦਾ ਪਤਾ ਤਾਂ ਲੱਗੇਗਾ ਇੱਕ ਦਿਨ। ਆਪਣੀ ਜ਼ਿੰਦਗੀ ਵਿੱਚ ਕਈ ਐਸੇ ਮੋੜ ਆਉਂਦੇ ਨੇ, ਆਪਣੀ ਜ਼ਿੰਦਗੀ ਵਿੱਚ ਕਈ ਐਸੇ ਦਿਨ ਆਉਂਦੇ ਨੇ ਜਦੋਂ ਆਪਾਂ ਕਹਿੰਦੇ ਹਾਂ ਕਿ ਲਓ ਜੀ ਬਸ ਤਾਰ ਨੂੰ ਹੱਥ ਲੱਗ ਗਿਆ ਸੀ, ਪਤਾ ਨਹੀਂ ਕਿਵੇਂ ਬਚ ਗਿਆ, ਉੱਧਰੋਂ ਲਾਈਟ ਚਲੀ ਗਈ, ਬਚ ਗਿਆ ਮੈਂ, ਹੱਥ ਲੱਗ ਗਿਆ ਸੀ ਮੇਰਾ, ਬਚਣ ਦੀ ਉਮੀਦ ਤਾਂ ਨਹੀਂ ਸੀ ਪਰ ਬਚ ਗਿਆ। ਕਹਿੰਦੇ ਗੱਡੀ ਦੇ ਉੱਤੇ ਆ ਚੜ੍ਹੀ ਸੀ, ਪਤਾ ਨਹੀਂ ਕਿਵੇਂ ਬਚ ਗਿਆ, ਐਕਸੀਡੈਂਟ ਤਾਂ ਬੜਾ ਭੈੜਾ ਸੀ, ਪਤਾ ਨਹੀਂ ਕਿਵੇਂ ਬਚ ਗਿਆ। ਕੌਣ ਬਚਾ ਗਿਆ ਉਸ ਵੇਲੇ, ਕਿੰਨੇ ਬਚਾਇਆ ਤੈਨੂੰ? ਸਾਧ ਸੰਗਤ ਜੀ, ਜਦੋਂ ਕਹਿੰਦਾ ਵੀ ਮੇਰਾ ਤੇ ਤਾਰ ਨੂੰ ਹੱਥ ਲੱਗ ਗਿਆ ਸੀ, ਬਿਜਲੀ ਨੂੰ ਹੱਥ ਲਾਏਗਾ, ਉਹਨੇ ਕਰੰਟ ਮਾਰਨਾ ਹੀ ਮਾਰਨਾ ਹੈ, ਪਰ ਉਦੋਂ ਪਿੱਛੋਂ ਕਿਸੇ ਨੇ ਐਸੀ ਖੇਡ ਵਰਤੀ, ਤਾਰ ਕੱਟ ਦਿੱਤੀ, ਲਾਈਟ ਚਲੀ ਗਈ ਤੇ ਤੂੰ ਬਚ ਗਿਆ। ਕਿੰਨੇ ਬਚਾਇਆ ਉਦੋਂ ਤੈਨੂੰ? ਗੱਡੀ ਉੱਤੇ ਆ ਚੜੀ ਸੀ, ਬਚ ਕਿਵੇਂ ਗਿਆ ਤੂੰ? ਕਈ ਵਾਰੀ ਐਕਸੀਡੈਂਟ ਹੁੰਦਾ ਮਾੜਾ ਜਿਹਾ, ਵਿੱਚ ਬੈਠਾ ਨਾਲ ਦੀ ਨਾਲ ਹੀ ਖਤਮ ਹੋ ਜਾਂਦਾ। ਕਈ ਐਕਸੀਡੈਂਟ ਐਡੇ ਐਡੇ ਭਿਆਨਕ ਹੁੰਦੇ ਨੇ, ਵਿੱਚ ਬਹਿਣ ਵਾਲਿਆਂ ਨੂੰ ਕੁਛ ਵੀ ਨਹੀਂ ਹੁੰਦਾ। ਕਾਰਨ ਕੀ ਹੈ? ਉਦੋਂ ਕੌਣ ਬਚਾਉਂਦਾ ਹੈ? ਉਦੋਂ ਸਾਡੇ ਕਰਮ ਬਚਾਉਂਦੇ ਨੇ, ਤੇ ਕਰਮ ਕਿੱਥੇ ਜਮ੍ਹਾਂ ਹੋਣੇ ਨੇ? ਆ ਕਰਮ ਹੀ ਜਮ੍ਹਾਂ ਕਰ ਰਹੇ ਹਾਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਕਦੇ ਨਹੀਂ ਕਹਿਣਾ ਚਾਹੀਦਾ ਮੈਂ ਕੀ ਖੱਟਿਆ ਜੀ, ਜਾ ਕੇ ਕੀ ਫਾਇਦਾ ਹੋਇਆ ਮੇਰੇ ਜਾਣ ਦਾ। ਇਹਦਾ ਫਲ ਮਹਾਰਾਜ ਸਾਨੂੰ ਮਹੀਨੇ ਨੂੰ ਦੇ ਦੇਣ, ਦੋ, ਸਾਡੇ ਵਰਗਾ ਖੁਦ ਗਰਜ ਨਹੀਂ ਰੱਬ। ਸਾਡੇ ਲੋਕਾਂ ਦਾ ਕੀ ਕੰਮ ਹੈ? ਕਈ ਵਾਰੀ ਆਪਾਂ ਬੰਦੇ ਤੋਂ ਕੰਮ 'ਤੇ ਲੈ ਲੈਂਦੇ ਹਾਂ, ਉਹਦੀ ਮਿਹਨਤ ਉਹਨੂੰ ਨਹੀਂ ਦਿੰਦੇ। ਕਈ ਭਈਏ ਐਸੇ ਮੈਂ ਵੇਖੇ ਨੇ, ਜਿਹੜਾ ਇੱਕ ਪਰਮੇਸ਼ਰ ਦੁਆਰਾ ਆਇਆ ਸੀ, ਬੜਾ ਰੋਵੇ, ਕਹਿੰਦਾ ਬਾਬਾ ਜੀ ਸਾਡੇ ਇੱਥੇ ਨੇੜੇ ਸਰਦਾਰ ਹੈ, ਉਹਨੇ ਮੇਰੇ ਤੋਂ ਕੰਮ ਕਰਵਾਇਆ, ਸਾਲ ਮੈਂ ਕੰਮ ਕੀਤਾ, ਮੈਂ ਕਿਹਾ ਤਨਖਾਹ ਦੇ ਦਿਓ, ਉਹ ਕਹਿੰਦਾ ਠਹਿਰ ਕੇ ਦਿਆਂਗੇ, ਅੱਜ ਦੇਣਾ ਕੱਲ੍ਹ ਦੇਣਾ, ਕਹਿੰਦੇ ਸਾਲ ਫਿਰ ਕੰਮ ਕਰਾ ਲਿਆ, ਤਨਖਾਹ ਮੈਂ ਤਰਲੇ ਕਰਦਾ ਰਿਹਾ ਕਰਦਾ ਰਿਹਾ, ਹੁਣ ਕਹਿੰਦਾ ਦੋ ਮੈਂ ਛੱਡਾਂ ਵੀ ਨਾ ਕੰਮ, ਵੀ ਮੇਰੀ ਤਾਂ ਤਨਖਾਹ ਫਸੀ ਆ, ਹੋਰ ਕੰਮ ਕਰਦਾ ਰਿਹਾ, ਕਹਿੰਦਾ ਸਾਲ ਪਹਿਲਾਂ ਤਨਖਾਹ ਨਹੀਂ ਦਿੱਤੀ, ਸਾਲ ਮੰਗਦਾ ਰਿਹਾ, ਦੋ ਸਾਲ ਲੱਗ ਗਏ, ਹੁਣ ਕਹਿੰਦਾ ਜਾ ਕਰ ਲੈ ਜੋ ਕਰਨਾ, ਮੈਂ ਨਹੀਂ ਦਿੰਦਾ। ਹੁਣ ਰੋਂਦਾ ਭਟਕਦਾ, ਭਾਵ ਮੇਰੇ ਕਹਿਣ ਦਾ ਇਹ ਹੈ ਕਿ ਲੋਕ ਹੈ ਕੋਈ ਦੁਨੀਆਂ ਦੇ, ਕਿਸੇ ਦਾ ਹੱਕ ਆਪਾਂ ਰੱਖ ਲੈਂਦੇ ਹਾਂ, ਹੱਕ ਮਾਰ ਜਾਂਦੇ ਹਾਂ, ਪਰ ਰੱਬ ਕਿਸੇ ਦਾ ਹੱਕ ਨਹੀਂ ਰੱਖਦਾ। ਇੱਕ ਮਿੰਟ ਵੀ ਇੱਥੇ ਜਿਹੜਾ ਬਹਿ ਗਿਆ ਨਾ, ਇੱਕ ਮਿੰਟ ਵੀ ਇਹਦਾ ਫਲ ਮਾਰ, ਭਾਵੇਂ ਅੱਜ ਦੇ ਦੇਣ, ਭਾਵੇਂ ਮਹੀਨੇ ਨੂੰ ਦੇ ਦੇਣ, ਭਾਵੇਂ ਸਾਧ ਸੰਗਤ 10 ਮਹੀਨਿਆਂ ਨੂੰ ਦੇ ਦੇਣ, ਭਾਵੇਂ 10 ਸਾਲਾਂ ਨੂੰ ਦੇ ਦੇਣ, ਇਹਦਾ ਫਲ ਕਦੇ ਨਾ ਕਦੇ ਸਾਡੀ ਜ਼ਿੰਦਗੀ 'ਚ ਐਸਾ ਮੋੜ ਆਏਗਾ ਜਦੋਂ ਮਹਾਰਾਜ ਸਾਡੀ ਝੋਲੀ 'ਚ ਪਾ ਦੇਣਗੇ। ਇਹ ਚੰਗੇ ਕਰਮ ਜਮ੍ਹਾਂ ਹੋ ਰਹੇ ਨੇ, ਇੱਥੇ ਚੰਗੇ ਕਰਮ ਆਪਾਂ ਜਮ੍ਹਾਂ ਕਰ ਲਏ ਨੇ, ਪਰ ਨਾਲ ਧਿਆਨ ਦਿਆ ਜੇ ਮਾੜੇ ਕਰਮ ਵੀ ਜਮ੍ਹਾਂ ਹੁੰਦੇ ਨੇ, ਉਹ ਕਿੱਥੇ? ਕੱਲ੍ਹ ਨੂੰ ਸ਼ਾਮ ਨੂੰ ਠੇਕੇ 'ਤੇ ਵੇਖਿਓ ਜਾ ਕੇ, ਉਹ ਜਿਹੜੀਆਂ ਲੈਣਾਂ ਲੱਗੀਆਂ ਨੇ ਨਾ, ਉਹ ਮਾੜੇ ਕਰਮ ਜਮ੍ਹਾਂ ਕਰ ਰਹੇ ਨੇ ਉਸ ਸਮੇਂ, ਉਹ ਪੈਸੇ ਨਹੀਂ ਦੇ ਰਹੇ, ਉਹ ਮਾੜੇ ਕਰਮ ਜਮ੍ਹਾਂ ਕਰਾ ਰਹੇ ਨੇ ਆਪਣੇ। ਸਾਧ ਸੰਗਤ, ਉਹ ਬੀਜ ਜਿਹੜੇ ਬੀਜੇ ਜਾਣਗੇ ਉਹਦਾ ਫਲ ਮਿਲੇਗਾ ਸਾਨੂੰ, ਸੁੱਖ ਮਿਲੇਗਾ ਸਾਡੇ ਕਰਮਾਂ ਕਰਕੇ, ਦੁੱਖ ਮਿਲੇਗਾ ਸਾਡੇ ਕਰਮਾਂ ਕਰਕੇ, ਕਿਸੇ ਦਾ ਕੋਈ ਦੋਸ਼ ਨਹੀਂ। ਕਈ ਪ੍ਰੇਮੀ ਮੈਂ ਕਹਿੰਦੇ ਸੁਣੇ ਨੇ, ਮੇਰੇ ਕੋਲ ਵੀ ਬੜੇ ਆਉਂਦੇ ਨੇ, ਐਤਵਾਰ ਵੀ ਸੰਗਰਾਂਦ ਵੀ, ਬਾਬਾ ਜੀ ਕਿਸੇ ਨੇ ਕੁਝ ਕਰਾ ਦਿੱਤਾ ਜੀ, ਕੰਮ ਬੜਾ ਤਕੜਾ ਸੀ, ਬੜੇ ਡਾਊਨ ਹੋ ਗਏ ਹਾਂ ਜੀ ਅਸੀਂ। ਬਾਬਾ ਜੀ ਬੜਾ ਕੰਮ ਸੀ, ਕਿਸੇ ਨੇ ਕਰਾਤਾ ਕੁਛ,
ਕੋਈ ਕੁਛ ਨਹੀਂ ਕਰ ਸਕਦਾ। ਯਾਦ ਰੱਖਣਾ, ਕੋਈ ਕੁਛ ਨਹੀਂ ਕਰ ਸਕਦਾ, ਜੋ ਹੁੰਦਾ ਹੈ ਉਹ ਸਾਡੇ ਕਰਮਾਂ ਕਰਕੇ ਹੁੰਦਾ। ਜੇ ਤੇਰੇ ਕਰਮ ਮਾੜੇ ਹੋਣਗੇ ਫਿਰ ਤੇ ਹੋ ਸਕਦਾ ਹੈ ਕੋਈ ਕੁਛ ਕਰਾ ਜਾਏ, ਜੇ ਤੇਰੇ ਕਰਮ ਸਾਥ ਦੇਣਗੇ ਕੋਈ ਜੋ ਮਰਜ਼ੀ ਕਰੀ ਜਾਵੇ ਕੁਛ ਨਹੀਂ ਹੋਣਾ, ਉਹ ਤੇ ਬਹਾਨਾ ਬਣੇਗਾ। ਕੌਣ ਮਾਰ ਗਿਆ ਰਾਵਣ ਨੂੰ? ਕੌਣ ਮਾਰ ਗਿਆ ਹਰਨਾਕਸ਼ ਨੂੰ? ਕੌਣ ਮਾਰ ਗਿਆ ਕੰਸ ਨੂੰ? ਕੌਣ ਮਾਰ ਗਿਆ? ਇਹ ਕਿਉਂ ਮਰਦੇ ਨੇ ਭਾਈ? ਕਰਮ ਮਾਰਦੇ ਨੇ। ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਐਵੇਂ ਨਾ ਡਰਦਾ ਫਿਰ। ਕਿਸੇ ਨੇ ਤੈਨੂੰ ਕੀ ਚੰਦੂ ਨੇ ਤੱਤੀ ਤਵੀ ਤੇ ਬਿਠਾਇਆ, ਸੀਸ ਵਿੱਚ ਗਰਮ ਰੇਤਾ ਪਾਇਆ, ਉਬਲਦੀ ਦੇਗ ਚ ਉਬਾਲਿਆ। ਆ ਜੇਠ ਦਾ ਮਹੀਨਾ ਚੜਿਆ ਨਾ, ਹੁਣ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਆਪਾਂ ਪਿੰਡ ਪਿੰਡ ਮਨਾਉਣਾ ਸਾਰਿਆਂ ਨੇ। ਮਨਾਉਣਾ ਕਿਵੇਂ ਮਨਾਉਣਾ? ਛਬੀਲ ਲਾ ਦਿੱਤੀ, ਪੈਸੇ ਇਕੱਠੇ ਕਰਕੇ ਮਨਾ ਲਿਆ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ। ਜਾਂ ਕੀ ਕੀਤਾ? ਅਖੰਡ ਪਾਠ ਕਰਾ ਲਿਆ, ਨਿਬੜ ਗਿਆ ਕੰਮ। ਗੁਰਮੁਖੋ, ਗੁਰੂ ਅਰਜਨ ਦੇ ਮਹਾਰਾਜ ਦੇ ਸ਼ਹੀਦੀ ਦਿਹਾੜੇ ਤੇ ਠੰਡੇ ਜਲ ਦੀਆਂ ਛਬੀਲਾਂ ਲਾਓ, ਪਰ ਸਤਿਗੁਰਾਂ ਦੇ ਬਚਨ ਕਮਾ ਕੇ ਆਪਣੇ ਅੰਦਰ ਵੀ ਤੇ ਠੰਡ ਪਾਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅੰਦਰ ਤੇ ਤਪਿਆ ਪਿਆ, ਛਬੀਲਾਂ ਲਾਈਆਂ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਦਿਹਾੜੇ ਤੇ। ਜੀਉ ਤਪਤ ਹੈ ਬਾਰੰਬਾਰ, ਤਪ ਤਪ ਖਪੇ ਬਹੁਤ ਵਿਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਅੰਦਰ ਤੇ ਤਪਿਆ ਪਿਆ, ਜਿਵੇਂ ਭੱਠੀ ਚ ਦਾਣੇ ਭੁੱਜਦੇ ਨੇ, ਮਨ ਤੇ ਇੰਜ ਭੁੱਜਦਾ ਸਾਡਾ। ਵੱਡੇ ਵੱਡੇ ਜੋ ਦੀਸੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ। ਜਿੰਨੇ ਵੱਡੇ ਓਨੇ ਰੋਗ ਜ਼ਿਆਦਾ, ਓਨੇ ਫਿਕਰ ਜ਼ਿਆਦਾ। ਸ਼ਾਂਤੀ ਕੋਈ ਨਹੀਂ, ਆਨੰਦ ਕੋਈ ਨਹੀਂ, ਮਨ ਨੂੰ ਚੈਨ ਕੋਈ ਨਹੀਂ, ਮਨ ਨੂੰ ਸੁੱਖ ਕੋਈ ਨਹੀਂ, ਜਿੰਨੇ ਵੱਡੇ ਰੋਗ ਵੀ ਉਹਨੇ ਜ਼ਿਆਦਾ। ਮਹਾਰਾਜ ਜੀ ਕਹਿੰਦੇ ਨੇ ਜੋ ਜੋ ਦਿਸਦਾ ਸੋ ਸੋ ਰੋਗੀ, ਜਿਹੜਾ ਵੀ ਦਿਸਦਾ ਸਾਰੇ ਰੋਗੀ ਨੇ, ਇੱਕੋ ਹੀ ਆ ਰੋਗਾਂ ਤੋਂ ਰਹਿਤ। ਉਹ ਕੌਣ ਹੈ? ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਰੋਗ ਤੋਂ ਰਹਿਤ ਹੈ ਉਹ ਇਕੱਲਾ ਹੀ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਹਰੀ ਕਾ
ਦਾਸ।
ਦਾਸ ਹੁਣ ਸੁਖੀ ਹੈ ਤਾਂ ਮਤਲਬ ਤੁਸੀਂ ਸਮਝਿਓ ਜਰਾ ਪ੍ਰੇਮ ਨਾਲ, ਇਹਦਾ ਮਤਲਬ ਇਹ ਨਹੀਂ ਕਿ ਰੱਬ ਦੇ ਪਿਆਰੇ ਜਿਹੜੇ ਬਾਣੀ ਪੜ੍ਹਨ ਵਾਲੇ ਹੁੰਦੇ ਨੇ ਉਹਨਾਂ ਨੂੰ ਦੁੱਖ ਨਹੀਂ ਆਉਂਦਾ। ਕਈ ਪ੍ਰੇਮੀ ਮੈਨੂੰ ਪੁੱਛਦੇ ਨੇ ਆ ਕੇ, ਬਾਬਾ ਜੀ ਦੱਸੋ ਕਿਹੜਾ ਪਾਠ ਕਰੀਏ ਜਿਹੜੇ ਪਾਠ ਕਰਨ ਨਾਲ ਸਾਡਾ ਦੁੱਖ ਟਲ ਜਾਵੇ। ਕੈਸਾ ਸਵਾਲ ਗਲਤ ਹੈ। ਕਹਿਣਗੇ ਬਾਬਾ ਜੀ ਚੌਪਈ ਸਾਹਿਬ ਦੇ ਕਿੰਨੇ ਪਾਠ ਕਰੀਏ ਜਿਹਦੇ ਨਾਲ ਸਾਡਾ ਦੁੱਖ ਟਲ ਜਾਏਗਾ। ਬਾਬਾ ਜੀ ਦੱਸੋ ਜਪਜੀ ਸਾਹਿਬ ਦੇ ਕਿੰਨੇ ਪਾਠ ਕਰੀਏ ਸਾਡਾ ਦੁੱਖ ਟਲ ਜਾਵੇ। ਪਰ ਯਾਦ ਰੱਖਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਿੰਨੇ ਦੁੱਖ ਆਏ, ਉਹਨਾਂ ਨੇ ਚੌਪਈ ਪੜ੍ਹਨੀ ਤੇ ਕੀ ਉਚਾਰੀ ਉਹਨਾਂ ਨੇ ਆਪ। ਵੱਡੇ ਵੱਡੇ ਭਗਤਾਂ ਤੇ ਭੀੜਾਂ ਬਣੀਆਂ, ਗੁਰੂ ਅਰਜਨ ਦੇ ਮਹਾਰਾਜ ਤੱਤੀ ਤਵੀ ਤੇ ਬੈਠੇ, ਕੀ ਉਹ ਜਪਜੀ ਸਾਹਿਬ ਪੜ੍ਹਦੇ ਨਹੀਂ ਸੀ? ਦੁੱਖ ਤੇ ਏਡਾ ਵੱਡਾ ਆ, ਸੀਸ ਵਿੱਚ ਗਰਮ ਰੇਤਾ ਪਿਆ, ਉਹ ਜਪਜੀ ਸਾਹਿਬ ਨਹੀਂ ਸੀ ਪੜ੍ਹਦੇ? ਬਾਣੀ ਜਿਹੜੀ ਹੈ ਨਾ ਇਹ ਪੜ੍ਹਨ ਦੇ ਨਾਲ ਤੇਰਾ ਮਨ ਐਡਾ ਮਜ਼ਬੂਤ ਹੋ ਜਾਏਗਾ ਕਿ ਤੈਨੂੰ ਦੁੱਖ ਨੂੰ ਸਹਾਰਨ ਦੀ ਸ਼ਕਤੀ ਮਿਲੇਗੀ। ਦੁੱਖ ਕੱਟਿਆ ਨਹੀਂ ਜਾਣਾ, ਯਾਦ ਰੱਖਣਾ, ਦੁੱਖ ਤੇ ਝੱਲਣਾ ਪੈਣਾ। ਜਿਹੜਾ ਬੀਜ ਬੀਜਿਆ ਉਹਦਾ ਫਲ ਮਿਲੇਗਾ। ਸਤਿਗੁਰ ਤੇ ਕਹਿੰਦੇ ਹੀ ਨਹੀਂ ਕਿਤੇ ਕਿ ਦੁੱਖ ਤੇਰਾ ਕੱਟਿਆ ਨਹੀਂ ਜਾਣਾ। ਫਲ ਜਿਹਾ ਬੀਜਿਆ ਸੋ ਲੂਣਾ ਕਰਮ ਸੰਦੜਾ ਖੇਤ, ਜਿਹੜਾ ਬੀਜਿਆ ਉਹ ਤੈਨੂੰ ਵੱਢਣਾ ਪੈਣਾ। ਪਰ ਹਾਂ ਇਹ ਗੱਲ ਹੈ ਵੀ ਜਪਜੀ ਸਾਹਿਬ ਦਾ ਪਾਠ ਕਰੇਗਾ ਤੇਰਾ ਮਨ ਐਡਾ ਮਜ਼ਬੂਤ ਹੋ ਜਾਏਗਾ ਦੁੱਖ ਵੀ ਤੈਨੂੰ ਸੁੱਖ ਵਰਗਾ ਹੀ ਲੱਗੇ। ਚੌਪਈ ਸਾਹਿਬ ਦਾ ਪਾਠ ਕਰ, ਗੁਰੂ ਗੋਬਿੰਦ ਸਿੰਘ ਤੇ ਇੰਨੀਆਂ ਭੀੜਾਂ ਆਈਆਂ ਕੰਡਿਆਂ ਦੀਆਂ ਸੇਜਾਂ ਤੇ ਪਏ। ਉਹ ਬਾਣੀ ਪੜ੍ਹਨ ਵਾਲਿਆਂ ਕਈ ਗੱਲਾਂ ਕਰਦੇ ਨੇ ਨਾ ਕਿ ਬਾਣੀ ਪੜ੍ਹਨ ਵਾਲਿਆਂ ਨੂੰ ਕਿਵੇਂ ਦੁੱਖ ਲੱਗ ਜਾਏਗਾ, ਇਹਦਾ ਮਤਲਬ ਇਹ ਹੈ ਵੀ ਬਾਣੀ ਪੜ੍ਹਦੇ ਨਹੀਂ ਹੋਣੇ? ਨਹੀਂ ਨਹੀਂ, ਬਾਣੀ ਪੜ੍ਹਨ ਵਾਲਿਆਂ ਤੇ ਵੀ ਦੁੱਖ ਆਉਂਦੇ ਨੇ, ਪਰ ਉਹ ਦੁੱਖ ਨੂੰ ਸੁੱਖ ਕਰਕੇ ਹੀ ਭੋਗ ਲੈਂਦੇ। ਆਪਾਂ ਲੋਕ ਮਾੜਾ ਜਿਹਾ ਦੁੱਖ ਆਇਆ ਰੋਣ ਲੱਗ ਪਏ, ਮਾੜਾ ਜਿਹਾ ਦੁੱਖ ਹੋਇਆ ਰੱਬ ਨੂੰ ਲਾਂਭੇ। ਗੁਰਮੁਖ ਸਦਾ ਭਾਣੇ ਵਿੱਚ ਜਿਉਂਦਾ ਤੇ ਮਨਮੁਖ ਸ਼ਿਕਵੇ ਔਰ ਸ਼ਿਕਾਇਤਾਂ ਵਿੱਚ ਜਿਉਂਦਾ। ਉਹਦੀ ਸਾਰੀ ਜ਼ਿੰਦਗੀ ਗਿਲੇ ਸ਼ਿਕਵਿਆਂ ਵਿੱਚ ਲੰਘਦੀ ਹੈ ਤੇ ਗੁਰਮੁਖ ਸਦਾ ਹੀ ਕਹਿੰਦਾ ਤੇਰਾ ਕੀ ਆ ਮਿੱਠਾ ਲੱਗਾ ਹਰ ਨਾਮ ਪਦਾਰਥ
ਨਾਨਕ ਮੰਗੈ।
ਗੁਰੂ ਗੋਬਿੰਦ ਸਿੰਘ ਮਹਾਰਾਜ ਕੰਡਿਆਂ ਦੀ ਸੇਜ ਤੇ ਪਏ ਨੇ ਤੇ ਦਇਆ ਸਿੰਘ ਦੀਆਂ ਭੁੱਬਾਂ ਨਿਕਲ ਗਈਆਂ ਵੇਖ ਕੇ। ਕਹਿੰਦਾ ਮਹਾਰਾਜ ਉੱਚੀ ਉੱਚੀ ਰੋਂਦਾ ਮਾਰਨ ਨੂੰ ਵੇਖ ਕੇ, ਟਿੰਡ ਦਾ ਸਰਾਣਾ ਕੰਡਿਆਂ ਦੀ ਸੇਜ ਵਿਛਾਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆ ਕੇ ਉੱਚੀ ਉੱਚੀ ਰੋ ਰਿਹਾ। ਕਹਿੰਦਾ ਮਹਾਰਾਜ ਇਹ ਹਾਲ ਵੇਖਿਆ ਨਹੀਂ ਜਾਂਦਾ। ਸਤਿਗੁਰ ਕਹਿੰਦੇ ਦਇਆ ਸਿੰਘ ਤੂੰ ਕਿਉਂ ਰੋਣਾ? ਕਹਿੰਦਾ ਮਹਾਰਾਜ ਰੋਵਾਂ ਨਾ ਤੇ ਹੋਰ ਕੀ ਕਰਾਂ, ਮੇਰੇ ਤੋਂ ਹਾਲ ਵੇਖਿਆ ਨਹੀਂ ਜਾਂਦਾ। ਮੈਂ ਤੁਹਾਨੂੰ ਮਹਿਲਾਂ ਦੇ ਵਿੱਚ ਮਖਮਲ ਦੇ ਗਦੇਲਿਆਂ ਤੇ ਪਿਆਂ ਨੂੰ ਤੱਕਿਆ, ਅੱਜ ਇਹ ਕੀ ਬਣ ਗਿਆ? ਸੱਚੇ ਪਾਤਸ਼ਾਹ ਇਹ ਵੇਖਣ ਤੋਂ ਪਹਿਲਾਂ ਮੈਂ ਮਰ ਜਾਂਦਾ, ਇਹ ਵੇਖਣ ਤੋਂ ਪਹਿਲਾਂ ਮੈਂ ਸ਼ਹੀਦ ਹੋ ਜਾਂਦਾ। ਸੱਚੇ ਪਾਤਸ਼ਾਹ ਤੁਹਾਡਾ ਇਹ ਹਾਲ ਮੇਰੇ ਤੋਂ ਵੇਖਿਆ ਨਹੀਂ ਜਾਂਦਾ। ਇਹ ਬਾਜਾ ਵਾਲਿਆ
ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ, ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ, ਮਹਿਲਾਂ ਵਿੱਚ ਰਹਿਣ ਵਾਲਿਆ। ਕੀ ਆਖਿਆ ਸੀ ਦਇਆ ਸਿੰਘਾ ਮੈਨੂੰ ਇਹੀ ਚੰਗਾ ਲੱਗਦਾ ਕਿਉਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦੇ ਉੱਡਣ ਨਾਗ ਨਿਵਾਸਾਂ ਦੇ
ਰਹਿਣਾ
ਸੂਲ ਸਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ
ਸਹਿਣਾ
ਯਾਰੜੇ ਦਾ ਸਾਨੂੰ ਸਫ਼ਰ ਚੰਗਾ ਭੱਠ ਖੇੜਿਆਂ ਦਾ
ਰਹਿਣਾ
ਦਇਆ ਸਿੰਘ ਸਾਨੂੰ ਸਫ਼ਰ ਚੰਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੰਡਿਆਂ ਦੀ ਸੇਜ ਤੇ ਪੈ ਕੇ ਆਖਿਆ ਮੈਂ ਬੜੇ ਆਨੰਦ ਵਿੱਚ ਪਿਆ ਸਾਡੇ ਕੋਲ ਸੁੱਖ ਸਾਰੇ ਨੇ ਆਪਾਂ ਕਦੇ ਨਹੀਂ ਆਖਿਆ ਬੜੀਆਂ ਸਹੂਲਤਾਂ ਮਹਾਰਾਜ ਨੇ ਦਿੱਤੀਆਂ ਹੋਈਆਂ ਬੜਾ ਕੁਝ ਕਿਰਪਾ ਕੀਤੀ ਪਰ ਆਪਣੀ ਜ਼ਬਾਨ ਚੋਂ ਨਹੀਂ ਕਦੇ ਨਿਕਲਿਆ ਅਸੀਂ ਸੁਖੀ ਹੈ ਰੱਬ ਨੂੰ ਉਲਾਂਭੇ ਦਿੰਦੇ ਧੰਨ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੰਡਿਆਂ ਦੀ ਸੇਜ ਵਿਛਾਈ ਹੈ ਪਿੰਡ ਦਾ ਸਰਾਣਾ ਲਾਇਆ ਉਸ ਸਮੇਂ ਵੀ ਕਹਿ ਰਹੇ ਨੇ ਦਇਆ ਸਿੰਘਾ ਜਿੱਥੇ ਮੇਰੇ ਮਾਲਕ ਨੂੰ ਪਾਉਂਦਾ ਬਸ ਠੀਕ ਹੈ ਉਹਦੀ ਰਜਾ ਵਿੱਚ ਰਾਜੀ ਰਹਿਣਾ ਪ੍ਰੇਮ ਦੀ ਤੇ ਨਿਸ਼ਾਨੀ ਇੱਕੋ ਹੈ ਆਪਣੇ ਪਿਆਰੇ ਦੀ ਰਜਾ ਵਿੱਚ ਰਾਜੀ ਰਹਿਣਾ ਇਹ ਪ੍ਰੇਮ ਹੈ ਉਹ ਕੁਝ ਹੋਰ ਕਹਿੰਦਾ ਅਸੀਂ ਕੁਝ ਹੋਰ ਕਹਿੰਦੇ ਹਾਂ ਪ੍ਰੇਮ ਕਾਹਦਾ ਇੱਕੋ ਹੀ ਨਿਸ਼ਾਨੀ
ਰਾਜੀ ਗੁਰਾਂ ਦੀ ਨਿਸ਼ਾਨੀ ਇੱਕੋ ਆਪਣੇ ਪਿਆਰੇ ਦੀ ਰਜਾ ਵਿੱਚ ਰਾਜੀ ਰਹਿਣਾ ਮੈਂ ਬੇਨਤੀ ਕਰ ਰਿਹਾ ਸੀ ਪਾਠ ਕਰਨ ਦੇ ਨਾਲ ਜਪਜੀ ਸਾਹਿਬ ਪੜ੍ਹਨ ਨਾਲ ਚੌਪਈ ਸਾਹਿਬ ਪੜ੍ਹਨ ਨਾਲ ਤੇਰਾ ਮਨ ਇੰਨਾ ਮਜ਼ਬੂਤ ਹੋ ਜਾਏਗਾ ਦੁੱਖ ਆਏਗਾ ਤੇ ਸਹੀ ਪਰ ਦੁੱਖ ਮਹਿਸੂਸ ਨਹੀਂ ਹੋਏਗਾ ਜੇਠ ਦਾ ਮਹੀਨਾ ਸੀ ਗੁਰੂ ਅਰਜਨ ਦੇ ਮਨ ਨੂੰ ਤੱਤੀ ਤਵੀ ਤੇ ਬਿਠਾਇਆ ਸੀਸ ਵਿੱਚ ਗਰਮ ਰੇਤਾ ਪਾਇਆ ਉਬਲਦੀ ਦੇਗ ਵਿੱਚ ਉਬਾਲਿਆ ਇੱਕ ਪਾਸੇ ਤਵੀ ਗਰਮ ਦੂਜੇ ਪਾਸੇ ਚੰਦੂ ਦਾ ਸੁਭਾਅ ਗਰਮ ਤੀਜੇ ਪਾਸੇ ਸੀਸ ਵਿੱਚ ਪੈ ਰਿਹਾ ਰੇਤਾ ਗਰਮ ਤੇ ਚੌਥਾ ਜੇਠ ਦਾ ਮਹੀਨਾ ਵੀ ਗਰਮ ਆਲੇ ਦੁਆਲੇ ਇੰਨੀ ਗਰਮੀ ਤੇ ਗੁਰੂ ਅਰਜਨ ਦੇਵ ਮਹਾਰਾਜ ਫਿਰ ਵੀ ਠੰਡੇ ਨੇ ਕੋਈ ਗਰਮੀ ਨਹੀਂ ਆਨੰਦ ਵਿੱਚ ਬੈਠੇ ਨੇ ਸਾਈਂ ਮੀਆਂ ਮੀਰ ਕਹਿੰਦਾ ਮਹਾਰਾਜ ਇੱਕ ਵਾਰੀ ਹੁਕਮ ਕਰ ਦਿਓ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਣਾ ਸਾਈਂ ਜੀ ਤੁਹਾਨੂੰ ਪਤਾ ਹੈ ਗੁਰੂ ਘਰ ਵਿੱਚ ਕਿੰਨੀ ਵੱਡੀ ਪਾਵਰ ਹੈ ਪਰ ਆਪਾਂ ਇੱਥੇ ਕਰਾਮਾਤ ਨਹੀਂ ਵਿਖਾਉਣੀ ਚੰਦੂ ਜੋ ਮਰਜ਼ੀ ਕਰ ਲੈ ਯਾਦ ਰੱਖੀ ਜਿਹੜਾ ਬੀਜ ਬੀਜਣ ਲੱਗਿਆ ਇਹ ਇੱਕ ਨਾ ਇੱਕ ਦਿਨ ਵੱਢਣਾ ਤੈਨੂੰ ਪੈਣਾ ਅਸੀਂ ਤੈਨੂੰ ਕੁਝ ਕਹਿਣਾ ਨਹੀਂ ਪਰ ਜਿਹੜਾ ਬੀਜ ਬੀਜਿਆ ਇਹਦਾ ਫਲ ਤੈਨੂੰ ਮਿਲੇਗਾ ਹੀ ਮਿਲੇਗਾ ਜਿਹੜਾ ਬੀਜਿਆ ਹੋਵੇ ਉਹ ਵੱਢਣਾ ਪੈਂਦਾ ਚੰਦੂ ਬੇਪਰਵਾਹ ਹੈ ਕੋਈ ਪਰਵਾਹ ਨਹੀਂ ਜੇਠ ਦੇ ਮਹੀਨੇ ਵਿੱਚ ਸਤਿਗੁਰਾਂ ਨੂੰ ਸ਼ਹੀਦ ਕਰ ਦਿੱਤਾ ਮਹਾਰਾਜ ਨੇ ਕੋਈ ਸਰਾਪ ਨਹੀਂ ਦਿੱਤਾ ਕੁਛ ਨਹੀਂ ਆਖਿਆ ਚੰਦੂ ਮੈਂ ਕੁਝ ਕਹਿਣਾ ਨਹੀਂ ਪਰ ਤੇਰੇ ਕਰਮ ਨੇ ਤੈਨੂੰ ਮਾਫ਼ ਨਹੀਂ ਕਰਨਾ ਸਾਨੂੰ ਹੋ ਸਕਦਾ ਹੈ ਸਾਡੇ ਗਲਤੀ ਅਸੀਂ ਕੋਈ ਪਾਪ ਕਰੀਏ ਤੇ ਸਾਡੇ ਰਿਸ਼ਤੇਦਾਰ ਸਾਨੂੰ ਮਾਫ਼ ਕਰ ਦੇਣ ਸਾਡੇ ਪਰਿਵਾਰ ਵਾਲੇ ਸਾਨੂੰ ਮਾਫ਼ ਕਰ ਦੇਣ ਸਾਨੂੰ ਪਿੰਡ ਵਾਲੇ ਮਾਫ ਕਰ ਦੇਣ, ਸਾਨੂੰ ਸਾਡਾ ਇਲਾਕਾ ਮਾਫ ਕਰ ਦੇਵੇ, ਸਾਨੂੰ ਥਾਣੇ ਵਾਲੇ ਮਾਫ ਕਰ ਦੇਣ, ਸਾਨੂੰ ਸਰਕਾਰ ਮਾਫ ਕਰ ਦੇਵੇ। ਪਰ ਸਾਧ ਸੰਗਤ ਜੇ ਕਰਮ ਕੀਤਾ ਹੈ ਤੇ ਕਰਮ ਨੇ ਕਦੇ ਮਾਫ ਨਹੀਂ ਕਰਨਾ। ਹਰ ਕੋਈ ਮਾਫ ਕਰ ਦਿੰਦਾ ਪਰ ਕਰਮ ਕਦੇ ਵੀ ਕਿਸ ਬੰਦੇ ਨੂੰ ਮਾਫ ਨਹੀਂ ਕਰਦਾ। ਉਹ ਕਦੇ ਨਾ ਕਦੇ ਜ਼ਿੰਦਗੀ ਦੇ ਵਿੱਚ ਆ ਕੇ ਖੜਾ ਹੋ ਜਾਏਗਾ, ਫਿਰ ਕਹਾਂਗੇ ਤੇ ਸਹੀ ਮੈਂ ਕਿ ਇਹਦਾ ਮਾੜਾ ਨਹੀਂ ਕੀਤਾ, ਪਰ ਬੀਜਿਆ ਸਾਡਾ ਹੀ ਹੈ। ਬੀਜਣ ਲੱਗਿਆ ਤੇ ਪਤਾ ਨਹੀਂ ਨਾ ਲੱਗਣਾ, ਕੰਮ ਉਲਟ ਹੈ। ਹਰ ਕੋਈ ਕਹਿੰਦਾ ਮੈਂ ਸੁਖੀ ਹੋਵਾਂ, ਪਰ ਜੇ ਸੁਖੀ ਹੋਣਾ ਹੈ ਤੇ ਸੁੱਖ ਲੈਣ ਵਾਲਾ ਪਹਿਲਾਂ ਬੀਜ ਬੀਜਣਾ ਪੈਣਾ। ਬਾਬਾ ਫਰੀਦ ਜੀ ਕਹਿੰਦੇ ਹੈ ਕਮਲਾ ਫਰੀਦਾ ਲੋੜਾ ਦਾਗ ਬਜੋਰੀਆਂ, ਕਿੱਕਰ ਬੀਜਿਆ ਜੱਟ ਬੀਜਦਾ ਹੈ ਕਿੱਕਰ ਤੇ ਮਨ ਦੀ ਇੱਛਾ ਕੀ ਹੈ? ਕਹਿੰਦਾ ਲੱਗ ਜਾਣ ਦਾਖਾਂ, ਲੱਗ ਜਾਣ ਦਾਖਾਂ, ਬੀਜ ਬੀਜਾਂ ਕਿੱਕਰਾਂ ਦੇ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਉਹ ਜੇ ਦਾਖਾਂ ਲੈਣੀਆਂ ਨੇ ਤੇ ਬੀਜ ਵੀ ਉਹੋ ਜਿਹਾ ਪਾ, ਜੇ ਸੁੱਖ ਲੈਣਾ ਹੈ ਤੇ ਬੀਜ ਵੀ ਸੁੱਖ ਲੈਣ ਵਾਲਾ ਪਾ ਨਾ। ਜਾਣਾ ਤੇ ਰੋਜ਼ ਠੇਕੇ ਤੇ ਆ, ਸੁੱਖ ਕਿੱਥੋਂ ਪਾਲਦਾ ਹੈ? ਨਾਈ ਦੀ ਦੁਕਾਨ ਬਿਨਾਂ ਜਾਏ ਬਿਨਾਂ ਤੇਰਾ ਚੌਥੇ ਪੰਜਵੇਂ ਦਿਨ ਸਰਦਾ ਨੀ, ਸੁੱਖ ਕਿੱਥੋਂ ਪਾਲਦਾ? ਗੁਰਦੁਆਰੇ ਮੱਥਾ ਨੀ ਟੇਕਿਆ ਸੁਖੀ ਕਿੱਥੋਂ ਹੋ ਜਾਏਗਾ? ਬਾਪੂ ਬੇਬੇ ਨੂੰ ਧੱਕੇ ਮਾਰ ਕੇ ਕੱਢ ਦਿੱਤਾ, ਸੁਖੀ ਕਿੱਥੋਂ ਹੋ ਜਾਏਗਾ? ਕਿੱਥੋਂ ਸੁੱਖ ਭਾਲਦਾ? ਬੀਜ ਬੀਜਿਆ ਸੁੱਖ ਲੈਣ ਵਾਲਾ? ਸੰਗਤ ਵਿੱਚ ਗਿਆ ਕਦੇ? ਬਾਣੀ ਪੜ੍ਹੀ ਹੈ, ਕਦੇ ਸਿਮਰਨ ਕੀਤਾ? ਉਹ ਕਦੇ ਸਤਸੰਗ ਕੀਤਾ? ਕਦੇ ਸੰਗਤਾਂ ਦੀ ਸੇਵਾ ਕਿਤੇ ਜੋੜੇ ਝਾੜੇ ਨੇ? ਜੇ ਬੀਜ ਹੀ ਕੋਈ ਚੰਗਾ ਨਹੀਂ ਬੀਜਿਆ ਤੇ ਸੁੱਖ ਭਾਲਦਾ ਕਿੱਥੋਂ? ਫਰੀਦਾ ਲੋੜ ਹੈ ਦਾਖ ਬਜੋਰੀਆਂ, ਕਿੱਕਰ ਬੀਜਿਆ ਜੱਟ ਹੰਢਾ, ਉਹਨ ਕਤਾਏ ਦਾ ਪਹਿੰਦਾ ਲੋੜ ਹੈ
ਪੱਟ
ਪੱਟ। ਯਾਦ ਰੱਖਣਾ ਧਰਤੀ ਦੇ ਵਿੱਚ ਬੀਜ ਪੈਂਦਾ ਹੱਥਾਂ ਨਾਲ, ਪਰ ਸਰੀਰ ਰੂਪੀ ਇਹ ਧਰਤੀ ਵਿੱਚ ਕਰਮਾਂ ਰੂਪੀ ਜਿਹੜਾ ਬੀਜ ਪਾਉਣਾ ਸੀ ਉਹ ਜੀਵ ਨਾਲ ਵੀ ਪੈਂਦਾ। ਜੀਵ ਨਾਲ ਮਾੜਾ ਬੋਲਦੇ ਹੋ ਤੇ ਮਾੜਾ ਬੀਜ ਬੀਜਿਆ ਗਿਆ, ਜੇ ਚੰਗਾ ਵੇਖੋਗੇ ਤੇ ਚੰਗਾ ਬੀਜ ਬੀਜਿਆ ਗਿਆ। ਇਹ ਇੱਥੇ ਜਿਹੜਾ ਬੀਜ ਹੈ ਅੱਖਾਂ ਨਾਲ ਵੀ ਪੈ ਜਾਣਾ, ਮਾੜਾ ਵੇਖੋ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਜੇ ਸਾਧ ਸੰਗਤ ਜੀ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਦਾ ਹੈ, ਸਾਰੀਆਂ ਆਪਣੀਆਂ ਭੈਣਾਂ ਬੈਠੀਆਂ ਨੇ, ਆਪਣੀਆਂ ਧੀਆਂ ਬੈਠੀਆਂ ਨੇ, ਮਾਵਾਂ ਵਰਗੀਆਂ ਨੇ ਸਾਰੀਆਂ, ਬੀਜ ਚੰਗਾ ਬੀਜਿਆ ਗਿਆ ਇਹਦਾ ਫਲ ਮਿਲੇਗਾ। ਪਰ ਜੇ ਮਾੜੀ ਨਜ਼ਰ ਨਾਲ ਤੱਕਦਾ ਹੈ, ਅੱਖਾਂ ਨਾਲ ਬੀਜ ਬੀਜਿਆ ਗਿਆ, ਇੱਕ ਦਿਨ ਇਹ ਫਲ ਬਣੇਗਾ ਤੇਰੇ ਸਾਹਮਣੇ ਆਏਗਾ, ਫਿਰ ਪਛਤਾਵਾਂਗੇ ਮੈਂ ਮਾੜਾ ਤੇ ਕਿਸੇ ਦਾ ਕੀਤਾ ਨਹੀਂ, ਪਤਾ ਨਹੀਂ ਕੀ ਹੋ ਗਿਆ। ਯਾਦ ਰੱਖਣਾ ਕੰਨਾਂ ਨਾਲ ਵੀ ਬੀਜ ਬੀਜਿਆ ਜਾ ਰਿਹਾ, ਜਿਹੜਾ ਤੂੰ ਕਹਿੰਦਾ ਨਾ ਵੀ ਟਰੈਕਟਰ ਦੇ ਉੱਤੇ ਵੀ ਵੱਜਦਾ ਹੀ ਰਹਿਣਾ ਚਾਹੀਦਾ, ਮੇਰੇ ਕੰਨਾਂ 'ਚ ਟਰੈਕਟਰ ਉੱਤੇ ਵੀ ਦੂਜੀ ਕੋਈ ਕੈਸਟ ਚੱਲੇ, ਧਾਰਮਿਕ ਕੈਸਟ ਸੁਣ ਕੇ ਖੁਸ਼ ਨਹੀਂ, ਗੁਰੂ ਦੀ ਬਾਣੀ ਸੁਣ ਕੇ ਖੁਸ਼ ਨਹੀਂ, ਗਲੀ ਦੇ ਵਿੱਚੋਂ ਦੀ ਲੰਘਿਆ ਜਾਂਦਾ ਹੈ ਸਾਰਾ ਪਿੰਡ ਸੁਣਦਾ ਹੈ, ਭੈਣਾਂ ਵੀ ਵਿੱਚ ਹੀ ਨੇ ਪਿੰਡ ਦੇ, ਸਾਡੀਆਂ ਧੀਆਂ ਭੈਣਾਂ ਵੀ ਪਿੰਡ ਦੇ ਵਿੱਚ ਨੇ, ਪਿੰਡ ਦਾ ਹੀ ਨੌਜਵਾਨ ਹੈ, ਸਪੀਕਰ ਉਹ ਵਿੱਚ ਹੀ ਉਹਦੇ ਤੇ ਟੇਬਲ ਕਾਰਡ ਲੱਗੀ ਹੈ, ਟਰੈਕਟਰ ਦੇ ਉੱਤੇ ਲੱਗੀ ਹੈ, ਉੱਚੀ ਫੁੱਲ ਆਵਾਜ਼ ਕਰਕੇ ਟਰੈਕਟਰ ਦੇ ਖੜਕੇ ਕਾਰਨ ਆਪ ਨੂੰ ਸੁਣਦੀ ਨਹੀਂ ਨਾ, ਫਿਰ ਪੂਰੀ ਆਵਾਜ਼ ਛੱਡ ਲੈਂਦੇ ਨੇ, ਇੱਕ ਇੱਕ ਕਿਲੋਮੀਟਰ ਤੱਕ ਪਤਾ ਲੱਗਦਾ ਵੀ ਖੇਤ ਵਾਹੁੰਦਾ ਫਿਰਦਾ ਜੱਟ ਸੁਣਦਾ ਹੈ, ਉੱਚੀ ਉੱਚੀ ਸਪੀਕਰ ਲੱਗਿਆ ਹੋਇਆ, ਇਹ ਕੰਨਾਂ ਰਾਹੀਂ ਬੀਜ ਬੀਜ ਰਿਹਾ ਤੂੰ, ਇੱਕ ਦਿਨ ਤੇਰੇ ਸਾਹਮਣੇ ਆਏਗਾ, ਫਿਰ ਕਹੇਗਾ ਮੈਂ ਮਾੜਾ ਤੇ ਕਿਸੇ ਦਾ ਕੀਤਾ ਨਹੀਂ, ਕਰਮ ਕੀਤਾ ਤੇ ਫਲ ਭੋਗਣਾ ਪਏਗਾ। ਆ ਕੰਨਾਂ ਨਾਲ ਜਿਹੜੀ ਆਪਾਂ ਬਾਣੀ ਸੁਣ ਰਹੇ ਹਾਂ, ਸਮਝ ਲਓ ਬੀਜ ਬੀਜ ਰਹੇ ਹਾਂ, ਇਹਦਾ ਫਲ ਇੱਕ ਦਿਨ ਸਤਿਗੁਰੂ ਸਾਡੀ ਝੋਲੀ ਚ ਪਾਉਂਦਾ, ਕਰਮ ਦਾ ਫਲ ਮਿਲੇਗਾ ਜ਼ਰੂਰ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਣਾ, ਕਿਸੇ ਨੂੰ ਕੀ ਦੋਸ਼ ਦੇਣਾ ਹੈ, ਜਿਹੜਾ ਬੀਜਿਆ ਉਹ ਵੱਢਣਾ ਪੈਣਾ। ਇੱਕ ਮੈਂ ਇੱਥੇ ਪ੍ਰਮਾਣ ਦੇਣਾ, ਜਰਾ ਪਿਆਰ ਨਾਲ ਸਮਝਿਓ, ਪ੍ਰਮਾਣ ਨਾਲ ਜਲਦੀ ਸਮਝ ਆ ਜਾਂਦੀ। ਇੱਕ ਫਕੀਰ ਸੀ, ਉਹਨੇ ਸੋਚਿਆ ਵੀ ਆਪਾਂ ਤੇ ਦੋ ਪ੍ਰਸ਼ਾਦੇ ਛਕਣੇ ਨੇ, ਉਹ ਤੇ ਆਪਾਂ ਜਿਹਦੇ ਮਰਜ਼ੀ ਘਰ 'ਚ ਜਾ ਕੇ ਕਹਾਂਗੇ ਲਓ ਵੀ ਪ੍ਰਸ਼ਾਦਾ ਦਿਓ, ਦੋ ਪ੍ਰਸ਼ਾਦੇ ਅਗਲੇ ਨੇ ਚਾਰ ਰੱਖ ਕੇ ਦੇ ਦੇਣੇ ਨੇ ਛਕ ਲੈਣੇ। ਬਾਬਾ ਕਹਿੰਦਾ ਮੈਂ ਰਹਿੰਦਾ ਪਿੰਡ 'ਚ, ਮੇਰਾ ਤੇ ਭਲਾ ਹੋਇਆ ਹੀ ਪਿਆ, ਇਹ ਜਿਹੜਾ ਏਡਾ ਪਿੰਡ ਵੱਸਦਾ ਇਹਨਾਂ ਦਾ ਭਲਾ ਕਿਵੇਂ ਕਰੀਏ? ਜਿਹੜਾ ਪਿੰਡ ਵੱਸਦਾ ਆਪਾਂ ਪਿੰਡ ਦਾ ਭਲਾ ਕਰਨਾ, ਮੇਰਾ ਤੇ ਭਲਾ, ਚਲੋ ਆਪਾਂ ਦੋ ਪ੍ਰਸ਼ਾਦੇ ਛਕੇ, ਆਪਣਾ ਨਾਮ ਜਪਿਆ, ਕੁਟੀਆ ਦੇ ਵਿੱਚ ਬੈਠੇ ਹਾਂ, ਮੇਰਾ ਤੇ ਭਲਾ ਹੋਇਆ ਹੀ ਪਿਆ। ਪਰ ਜਿਹੜੇ ਪਿੰਡ 'ਚ ਰਹਿੰਦੇ ਆ, ਪਿੰਡ ਦਾ ਵੀ ਭਲਾ ਹੋਵੇ। ਉਹ ਸਾਧੂ ਹੀ ਕਹਦਾ ਹੈ ਜਿਹੜੇ ਇਲਾਕੇ ਵਿੱਚ ਰਹਿੰਦਾ ਹੋਵੇ ਉਹ ਇਲਾਕੇ ਨੂੰ ਰੰਗ ਨਾ ਚੜੇ, ਸਾਧੂ ਹੋਵੇ। ਸੰਤ ਬਾਬਾ ਕਰਮ ਸਿੰਘ ਮਹਾਰਾਜ ਜੀ ਆਪਣੇ ਇਲਾਕੇ 'ਚ ਆਏ ਸੀ, ਗੁਰਮੁਖੋ ਮੈਨੂੰ ਦੱਸੋ ਉਹਨਾਂ ਨੇ ਕੀ ਲੈਣਾ ਸੀ ਸਾਡੇ ਤੋਂ, ਉਹਨਾਂ ਨੂੰ ਕੀ ਮਤਲਬ ਸੀ। ਆਏ ਸਾਲ ਸੱਤ ਸੱਤ ਦੀਵਾਨ ਦਿੰਦੇ ਸੀ ਤੇ ਸਾਧ ਸੰਗਤ ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਵਿੱਚ ਉਹਨਾਂ ਨੇ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬਾਂ ਨਾਲ ਜੋੜਿਆ। ਸੰਤ ਬਾਬਾ ਕਰਮ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਬੇਅੰਤ ਸੰਗਤਾਂ ਦਾ ਭਲਾ ਕੀਤਾ ਹੈ, ਬੇਅੰਤ ਸੰਗਤਾਂ ਦਾ ਉਧਾਰ ਕੀਤਾ ਹੈ। ਸਾਧ ਸੰਗਤ ਇਹ ਨਹੀਂ ਬੋਲਦਾ, ਇਹਦੇ ਵਿੱਚ ਜਿਹੜੀ ਗਈ ਹੈ ਉਹ ਬੋਲਦੀ, ਜਿਹੜੀ ਵਿੱਚ ਗਈ ਹੈ ਨਾ ਉਹ ਬੋਲਦੀ ਹੈ। ਚਲੋ ਆਪਣਾ ਧਿਆਨ ਜੋੜ ਕੇ ਰੱਖੋ। ਕਈ ਤਰ੍ਹਾਂ ਦੇ ਬੰਦੇ ਨੂੰ, ਇੱਕ ਪਰਸੋਂ ਕਿੱਥੇ ਰੌਲਾ ਪੈ ਰਿਹਾ ਸੀ, ਮੈਂ ਰਵਿਦਾਸ ਹਾਂ ਕਹਿੰਦਾ, ਰਵਿਦਾਸ ਦੀ ਗੱਲ ਚੱਲਦੀ ਸੀ ਨਾ, ਮੈਂ ਹੀ ਰਵਿਦਾਸ ਹਾਂ ਕਹਿੰਦਾ। ਸੋ ਸਾਧ ਸੰਗਤ ਉਹ ਕਈ ਤਰ੍ਹਾਂ ਦੇ ਬੰਦੇ ਹੁੰਦੇ ਨੇ ਸੰਗਤ ਵਿੱਚ, ਕਈ ਤਰ੍ਹਾਂ ਦੇ ਵੇਖਣ ਵਾਲੇ ਮਿਲਦੇ ਆ। ਸੋ ਆਓ ਆਪਾਂ ਆਪਣੀ ਸੁਰਤੀ ਜੋੜ ਕੇ ਰੱਖੋ, ਕਿਸੇ ਕਰਕੇ ਆਪਣਾ ਮਨ ਨਹੀਂ ਤੋੜਨਾ, ਮਨ ਜੋੜ ਕੇ ਰੱਖੋ। ਮਹਾਂਪੁਰਖਾਂ ਨੇ ਸੋਚਿਆ ਜਿੱਥੇ ਆਪਾਂ ਰਹਿੰਦੇ ਹਾਂ ਉਸ ਪਿੰਡ ਦਾ ਵੀ ਭਲਾ ਹੋਣਾ ਚਾਹੀਦਾ, ਸਾਡਾ ਤੇ ਭਲਾ ਹੋਇਆ ਹੀ ਪਿਆ। ਅਸੀਂ ਤੇ ਦੋ ਪ੍ਰਸ਼ਾਦੇ ਛਕਣੇ ਨੇ ਤੇ ਆਪਣੇ ਰਾਏ ਤੁਰ ਕੁਟੀਆ ਵਿੱਚ ਬੈਠ ਜਾਂਦੇ ਹਾਂ, ਪਰ ਅਸੀਂ ਪਿੰਡ ਦਾ ਵੀ ਭਲਾ ਕਰਨਾ। ਉਹਨਾਂ ਮਹਾਂਪੁਰਖਾਂ ਨੇ ਡਾਲੀ ਕਰਨੀ ਸ਼ੁਰੂ ਕਰ ਦਿੱਤੀ, ਧਿਆਨ ਦਿਓ, ਡਾਲੀ ਕਰਨੀ ਸ਼ੁਰੂ ਕਰ ਦਿੱਤੀ। ਦੋ ਦੋ ਪ੍ਰਸ਼ਾਦੇ ਘਰਾਂ ਦੇ ਵਿੱਚੋਂ ਅਗਰਾਉਣ ਲੱਗ ਪਏ, ਦੋ ਦੋ ਪ੍ਰਸ਼ਾਦੇ ਘਰਾਂ ਦੇ ਵਿੱਚੋਂ ਅਗਰਾਉਣ ਲੱਗ ਪਏ। ਧਿਆਨ ਜੋੜ ਕੇ ਰੱਖੋ ਭਾਈ, ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਮਨ ਜੋੜ ਕੇ ਰੱਖੋ। ਆਪਾਂ ਏਡੇ ਵੱਡੇ ਸਤਿਗੁਰਾਂ ਦੇ ਚਰਨਾਂ 'ਚ ਬੈਠੇ ਹਾਂ, ਸ਼ਰਾਬ ਪੀਤੀ ਵਾਲੇ ਬੰਦੇ ਕਿਤੇ ਨਹੀਂ ਵੇਖੇ ਆਪਾਂ, ਉਹ ਤੇ ਰੋਜ਼ ਗਲੀਆਂ 'ਚ ਵੇਖਦੇ ਹੋ, ਆਹ ਸਮਾਂ ਮੁੜ ਕੇ ਨਹੀਂ ਮਿਲਣਾ। ਜਿਹੜਾ ਆਪਾਂ ਸੰਗਤ 'ਚ ਬੈਠੇ ਹਾਂ ਨਾ, ਇਹ ਸਮਾਂ ਮੁੜ ਕੇ ਨਹੀਂ ਮਿਲਣਾ। ਪਰਸੋਂ ਨੂੰ ਆ ਕੇ ਵੇਖ ਲਿਓ, ਆਹੀ ਮੰਡੀ ਹੋਏਗੀ। ਅੱਜ ਸੰਗਤ ਮਹਾਰਾਜ ਆਏ ਨੇ ਤਾਂ ਰੌਣਕਾਂ ਲੱਗੀਆਂ, ਇਹ ਸਾਰਾ ਕੁਛ ਮਹਾਰਾਜ ਕਰਕੇ ਹੈ। ਜਿੱਥੇ ਸਤਿਗੁਰ ਬਹਿ ਜਾਣ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸਹਾਵਾ ਰਾਮ ਰਾਜ। ਤੇ ਜਿਹੜੇ ਸ਼ਰਾਬੀ ਨੇ, ਸ਼ਰਾਬ ਨੇ ਮੱਤ ਮਾਰ ਦੇਣੀ ਹੈ। ਜਿੱਤ ਪੀਤੇ ਮੱਤ ਦੂਰ ਹੋਏ, ਵਰਲ ਪਵੈ ਵਿੱਚ ਆਏ। ਸ਼ਰਾਬ ਅੰਦਰ ਜਾਂਦੀ ਹੈ, ਮੱਤ ਬਾਹਰ ਚਲੀ ਜਾਂਦੀ। ਤੇ ਉਹ ਤੇ ਆਪਾਂ ਜਦੋਂ ਘਰੋਂ ਤੁਰਾਂਗੇ ਨਾ, ਸ਼ਾਮ ਨੂੰ 6-7 ਵਜੇ ਤੁਸੀਂ ਘਰੋਂ ਤੁਰੋਗੇ ਨਾ, ਅੱਡੇ ਤੱਕ ਆਉਂਦਿਆਂ ਤੁਹਾਨੂੰ 20 ਮਿਲ ਜਾਣਗੇ ਇਹੋ ਜਿਹੇ। ਕੱਲ੍ਹ ਨੂੰ ਜਿੰਨੇ ਮਰਜ਼ੀ ਦਰਸ਼ਨ ਕਰ ਲਿਓ, ਹੁਣ ਨਾ ਧੌਣ ਚੁੱਕੋ ਉੱਧਰ, ਮਨ ਜੋੜ ਕੇ ਰੱਖੋ। ਸਾਧ ਸੰਗਤ ਮਹਾਂਪੁਰਖਾਂ ਨੇ ਸੋਚਿਆ ਉਹ ਸਾਡਾ ਤੇ ਭਲਾ ਹੋਇਆ ਹੀ ਪਿਆ, ਪਰ ਆਪਾਂ ਪਿੰਡ ਦਾ ਭਲਾ ਕਰਨਾ, ਜਿਹੜੇ ਪਿੰਡ 'ਚ ਰਹਿੰਦੇ ਹਾਂ। ਉਹਨਾਂ ਨੇ ਘਰ ਘਰ ਜਾਣਾ, ਦੋ ਦੋ ਪ੍ਰਸ਼ਾਦੇ ਗਰਾਹ ਕੇ ਨਾ, ਦੋ ਦੋ ਪ੍ਰਸ਼ਾਦੇ ਲੋਕਾਂ ਦੇ ਘਰਾਂ 'ਚੋਂ ਇਕੱਠੇ ਕਰਕੇ ਤੇ ਰਾਹ ਤੇ ਲੰਗਰ ਲਾ ਦੇਣਾ। ਕਿਉਂ ਬਈ, ਦੋ ਪ੍ਰਸ਼ਾਦੇ ਜਿਹੜੇ ਗ੍ਰਿਸ਼ਤੀ ਦੇ ਘਰੋਂ ਰੋਜ਼ ਜਾਂਦੇ ਨੇ, ਦੋ ਇੱਕ ਮਹੀਨੇ ਦੇ 60 ਪ੍ਰਸ਼ਾਦੇ ਬਣ ਜਾਂਦੇ ਨੇ, ਤੇ ਇੱਕ ਸਾਲ ਦੇ ਕਿੰਨੇ ਬਣ ਕੇ ਹਿਸਾਬ ਲਾ ਲਓ, ਕਿੱਡੀ ਵੱਡੀ ਕਿਰਪਾ ਹੋ ਗਈ। ਉਹ ਪ੍ਰਸ਼ਾਦਾ ਜਿਹੜਾ ਸਾਡਾ, ਦੋ ਦੋ ਪ੍ਰਸ਼ਾਦੇ ਵੀ ਆਪਾਂ ਡਾਲੀ ਦੇ ਦਿੰਦੇ ਹਾਂ ਨਾ ਜਿਹੜੇ, ਉਹਦਾ ਵੀ ਬੜਾ ਵੱਡਾ ਮਹਾਤਮਾ ਹੈ। ਉਹਨਾਂ ਨੇ ਸੋਚਿਆ ਵੀ ਇਹ ਬਹਾਨੇ ਨਾਲ ਇਹਨਾਂ ਦਾ ਭਲਾ ਹੋ ਜਾਏਗਾ, ਆਪਾਂ ਲੰਗਰ ਲਾ ਦਿੰਦੇ ਹਾਂ, ਵਿਹਲੇ ਬਹਿ ਕੇ ਵੀ ਕੀ ਕਰਨਾ ਹੈ, ਆਪਾਂ ਵੀ ਚਲੋ ਸੇਵਾ 'ਚ ਹਿੱਸਾ ਪਾਓ। ਕਿਉਂਕਿ ਰੱਬ ਦੇ ਪਿਆਰਿਆਂ ਦਾ ਕੰਮ ਹੈ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਸਾਧੂ ਨਾਮ ਜਪਾਉਂਦੇ ਨੇ ਆਪਣੇ। ਇੱਥੇ ਕਾਰ ਸੇਵਾ ਵਾਲੇ ਬਾਬੇ ਕਈ ਵਾਰੀ ਸੰਗਤ ਨੂੰ ਲੈਣ ਵਾਸਤੇ ਆਉਂਦੇ ਨੇ ਨਾ, ਗੱਡੀ ਆਉਂਦੀ ਉਹਨਾਂ ਦੀ ਹਫ਼ਤੇ ਬਾਅਦ ਕਾਰ ਸੇਵਾ ਤੇ, ਜਿਹਨੇ ਜਾਣਾ ਹੋਵੇ, ਲਓ ਵੀ ਸਪੀਕਰ 'ਚ ਬੋਲਿਆ ਜਾਂਦਾ ਹੈ ਕਿ ਭਵਾਨੀਗੜ੍ਹ ਗੁਰਦੁਆਰੇ ਕਾਰ ਸੇਵਾ ਚੱਲਦੀ ਹੈ ਜਾਂ ਪਟਿਆਲੇ ਚੱਲਦੀ ਹੈ, ਜਿਹਨਾਂ ਜਿਹਨਾਂ ਨੇ ਜਾਣਾ ਆ ਜਾਓ। ਉਹ ਬੱਸ ਤੇ ਫਿਰ ਆਪਾਂ ਨੂੰ ਸਾਰਿਆਂ ਨੂੰ ਲੈ ਕੇ ਜਾਂਦੇ ਨੇ ਤੇ ਆਪਾਂ ਫਿਰ ਸੇਵਾ ਕਰਨ ਵਾਸਤੇ ਜਾਂਦੇ ਹਾਂ। ਉਹਨਾਂ ਨੇ ਤੁਹਾਨੂੰ ਜਦੋਂ ਸੇਵਾ ਕਰੋਗੇ ਨਾ, ਬਾਟੀਆਂ ਵਰਤਾ ਦੇਣੀਆਂ ਨੇ, ਭਾਂਡੇ ਵਰਤਾ ਦੇਣੇ ਨੇ, ਫਿਰ ਕਹਿਣਗੇ ਜਪੋ ਨਾਮ ਲੰਗਰ ਫਿਰ ਵਰਤਾਵਾਂਗੇ। ਫਿਰ ਇੱਕ ਬਾਬਾ ਜੀ ਅੱਗੇ ਅੱਗੇ ਬੋਲਦੇ ਨੇ, ਆਪਾਂ ਮਗਰ ਮਗਰ ਬੋਲਦੇ ਹਾਂ, ਬੋਲਣਾ ਹੀ ਪੈਣਾ, ਪ੍ਰਸ਼ਾਦਾ ਨਹੀਂ ਛਕਣਾ, ਉਂਝ ਕਿਤੇ ਵਾਹਿਗੁਰੂ ਕਹਿਣਾ ਨਹੀਂ। ਉਹ ਜਿੰਨੇ ਨਹੀਂ ਵੀ ਕਹਿਣਾ ਹੁੰਦਾ ਰੱਬ ਦੇ ਪਿਆਰੇ, ਉਹਨਾਂ ਤੋਂ ਵੀ ਵਾਹਿਗੁਰੂ ਕਹਾ ਲੈਂਦੇ। ਜਿਹਨੇ ਨਹੀਂ ਵੀ ਜਪਣਾ ਹੁੰਦਾ, ਜਿਹਨੇ ਕਦੇ ਵਾਹਿਗੁਰੂ ਨਹੀਂ ਆਖਿਆ, ਬਹਾਨੇ ਨਾਲ ਜਪਾ ਲੈਂਦੇ ਨੇ, ਜਿਹਨੇ ਕਦੇ ਘਰ ਡੱਕਾ ਨਹੀਂ ਤੋੜਿਆ, ਉਹਨਾਂ ਤੋਂ ਵੀ ਸੇਵਾ
ਕਰਾ ਲੈਂਦੇ ਨੇ।
ਜਾ ਕੇ ਵੇਖੋ ਕਾਰ ਸੇਵਾ ਵਾਲੇ ਬਾਬਿਆਂ ਨਾਲ ਵਿਹਲੇ ਨਹੀਂ ਬਹਿਣ ਦੇਣਾ ਉਹਨਾਂ ਨੇ, ਜਿਹਨੇ ਨਹੀਂ ਵੀ ਕਰਨੀ ਉਹਨਾਂ ਤੋਂ ਵੀ ਕਰਵਾ ਲੈਂਦੇ ਨੇ। ਪਰ ਸਾਡੇ ਵਿੱਚ ਵੀ ਇੱਛਾ ਹੈ, ਬਾਬਾ ਜੀ ਸੇਵਾ ਤੇ ਜਾਵਾਂਗੇ, ਯਾਤਰਾ ਦੱਸੋ ਕਿੱਥੋਂ ਦੀ ਕਰਾਓਗੇ, ਹਜ਼ੂਰ ਸਾਹਿਬ ਜੇ ਲੈ ਜਾਣ ਤੇ ਸਾਡਾ 1500-1600 ਰੁਪਈਆ ਬਚ ਜਾਣਾ, ਫੇਰ ਨਹੀਂ ਤਾਰ ਦੀ ਸੇਵਾ ਖੋ ਸਤਨਾਮ
ਸ਼੍ਰੀ ਵਾਹਿਗੁਰੂ।
ਇੱਛਾ ਨਾ ਰੱਖੋ, ਸੇਵਾ ਕਰਨੀ ਹੈ ਤੇ ਕਰੀ ਚੱਲੋ, ਇਹ ਨਹੀਂ ਕਿ ਯਾਤਰਾ ਕਰਾਉਣਗੇ ਉੱਥੇ ਲੈ ਕੇ ਜਾਣਗੇ ਉੱਥੇ ਲੈ ਕੇ ਜਾਣਗੇ ਫੇਰ, ਨਹੀਂ ਨਹੀਂ ਇੱਛਾ ਨਹੀਂ ਫਿਰ ਇਦੂ ਤੇ। ਇਹ ਸੇਵਾ ਵੀ ਜਿਹੜੇ ਮਹਾਂਪੁਰ ਕਰਾਉਂਦੇ ਨਾ ਕਾਰ ਸੇਵਾ ਵਾਲੇ, ਉਹਨਾਂ ਦੀ ਬਾਬਤ ਵੀ ਮੈਂ ਇੱਕ ਛੋਟੀ ਜਿਹੀ ਬੇਨਤੀ ਤੁਹਾਡੇ ਚਰਨਾਂ 'ਚ ਕਰ ਜਾਂਦਾ। ਬਾਬਾ ਹਰਬੰਸ ਸਿੰਘ ਕੋਲ ਇੱਕ ਪ੍ਰੇਮੀ ਗਿਆ ਜਾ ਕੇ, ਕਹਿੰਦਾ ਬਾਬਾ ਜੀ ਇੰਨੇ ਪੈਸੇ ਤੁਹਾਡੇ ਕੋਲ ਬੋਰੀਆਂ ਭਰੀਆਂ ਪਈਆਂ ਨੇ ਨੋਟਾਂ ਦੀਆਂ, ਇੱਕ ਬੋਰੀ ਚੁਕਾ ਦਿਓ, ਮੈਂ ਘਰ ਘਰ ਅਗਰਾਹੀ ਕਰਦਾ ਫਿਰਦਾ, ਲੋਕ ਗੱਲਾਂ ਬੜੀਆਂ ਕਰਦੇ ਨੇ, ਲੋਕ ਬੜਾ ਕੁਝ ਬੋਲਦੇ ਨੇ ਅਗਰਾਹੀ ਦਿੰਦੇ ਨਹੀਂ, ਬੋਰੀ ਫੜਦੇ ਨਹੀਂ, ਤੇ ਤੁਸੀਂ ਕਿਰਪਾ ਕਰੋ ਬਾਬਾ ਜੀ ਇੱਕ ਬੋਰੀ ਮੈਨੂੰ ਚੁਕਾ ਦਿਓ, ਮੇਰਾ ਗੁਰਦੁਆਰਾ ਬਣ ਜਾਏਗਾ। ਜਥੇਦਾਰ ਸੀ ਉਹਨਾਂ ਦਾ ਬਾਬਾ ਹਰਬੰਸ ਸਿੰਘ, ਕਹਿੰਦਾ ਗੁਰਦੁਆਰਾ ਮੇਰੀ ਸੇਵਾ ਜਿੱਥੇ ਚੱਲਦੀ ਹੈ ਨਾ, ਇਸ ਟਾਈਮ ਹਜ਼ਾਰਾਂ ਗੁਰਦੁਆਰਿਆਂ ਦੀ ਸੇਵਾ ਬਾਬਾ ਹਰਬੰਸ ਸਿੰਘ ਹੋਣੀ ਕਰਾ ਰਹੇ ਨੇ ਦਿੱਲੀ ਵਾਲੇ, ਉਹ ਕਹਿੰਦੇ ਮੇਰੀ ਸੇਵਾ ਬੜੇ ਥਾਵਾਂ ਤੇ ਚੱਲਦੀ ਹੈ, 10 ਦਿਨਾਂ ਦੇ ਵਿੱਚ ਸਾਰੇ ਦੇ ਸਾਰੇ ਗੁਰਦੁਆਰੇ ਇਕੱਠੇ ਬਣਵਾ ਸਕਦੇ ਹਾਂ, ਪਰ ਨਹੀਂ ਬੋਰੀਆਂ ਘਰ ਘਰ ਵੰਡਦੇ ਹਾਂ, ਲੋਕਾਂ ਦਾ ਵੀ ਭਲਾ ਹੋ ਜਾਏ। ਆਖੋ ਸਤਨਾਮ
ਸ਼੍ਰੀ ਵਾਹਿਗੁਰੂ।
ਇਹ ਮਨ ਵਿੱਚ ਮਾਣ ਨਾ ਸਾਡੇ ਕਿਤੇ ਆਵੇ ਵੀ ਪਤਾ ਨਹੀਂ ਸਾਡੀ ਬੋਰੀ ਕਰਕੇ ਗੁਰਦੁਆਰੇ ਬਣਦੇ ਨੇ, ਸਾਡੀਆਂ ਬੋਰੀਆਂ ਕਰਕੇ। ਦਿੱਲੀ ਵਾਲੇ ਇਹਨਾਂ ਬਾਬਿਆਂ ਕੋਲ ਤੇ ਲੱਖਾਂ ਕੀ ਕਰੋੜਾਂ ਅਰਬਾਂ ਰੁਪਇਆ ਲੋਕ ਦੇ ਜਾਂਦੇ ਨੇ, ਅਰਬਾਂ। ਦਿੱਲੀ ਦੇ ਵਿੱਚ ਏਡੇ ਏਡੇ ਤਕੜੇ ਲੋਕ ਨੇ ਜਿਹੜੇ 1-1 ਕਰੋੜ ਰੁਪਈਆ ਮੱਥਾ ਟੇਕ ਕੇ ਜਾਂਦੇ ਨੇ, ਤੇ ਉਹ ਤੇ 1 ਮਿੰਟਾਂ 'ਚ ਗੁਰਦੁਆਰਾ ਬਣਾ ਦੇਣ, ਪਰ ਘਰ ਘਰ ਜਾ ਕੇ ਕਿਉਂ? ਸਾਡਾ ਵੀ ਪਾਪੀਆਂ ਦਾ ਭਲਾ ਹੋ ਜਾਏ, ਇਸੇ ਕਰਕੇ ਕਾਰ ਸੇਵਾ ਆਰੰਭ ਹੋਈ। ਘਰ ਘਰ ਜਾ ਕੇ ਮੰਗਣਾ ਉਹਨਾਂ ਨੇ, ਘਰ ਘਰ ਜਾ ਕੇ, ਤੇ ਕਿੱਡਾ ਵੱਡਾ ਜਿਗਰਾ ਹੈ, ਘਰ ਕਿਸੇ ਨੇ ਬਣਾਇਆ ਹੋਵੇ ਕਿਹੜਾ ਛੱਡ ਦੇਗਾ, ਉਹਨਾਂ ਨੇ ਗੁਰਦੁਆਰਾ ਬਣਾਉਣਾ ਹੈ, ਤੇ ਗੁਰਦੁਆਰਾ ਬਣਾਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਕਹਿਣਗੇ ਲਓ ਜੀ ਸਾਹਮਣੇ ਛੱਡ ਕੇ ਅੱਗੇ ਲੰਘ ਜਾਂਦੇ, ਕੌਣ ਛੱਡ ਦੇਗਾ ਘਰ, ਕਿੱਡਾ ਵੱਡਾ ਤਿਆਗ। ਤੇ ਨਾਲੇ ਲੋਕਾਂ ਦੀਆਂ ਗਾਲਾਂ ਖਾਣੀਆਂ ਨੇ, ਲੋਕਾਂ ਦੀਆਂ ਗੱਲਾਂ ਕਹਾਉਣੀਆਂ ਨੇ, ਕਿਤੇ ਥੋੜਾ ਕੁਝ ਸੁਣਨਾ ਪੈਂਦਾ। ਕਈ ਤੇ ਬੀਬੀਆਂ ਮਗਰ ਪੈ ਜਾਂਦੀਆਂ, ਝਾੜੂ ਲੈ ਕੇ ਤੇ ਬੀਜ ਕੇ ਗਏ ਜੀ ਆ ਕੇ ਮੰਗਣ ਵਾਸਤੇ। ਕਈ ਭਾਈ ਸਾਡੇ ਅੰਦਰ ਵੜ ਜਾਂਦੇ ਨੇ, ਬੀਬੀ ਬਾਹਰ ਹੀ ਜਵਾਬ ਦੇ, ਉਹਦੇ ਘਰ ਹੀ ਹੈ ਨਹੀਂ, ਗਿਆ ਹੋਇਆ, ਹੁਣ ਲੁਕਦਾ ਫਿਰਦਾ। ਜਿਹਦੇ ਨੇ ਗੁਰੂ ਲੁਕ ਗਿਆ, ਫਿਰ ਵੇਖੀ ਕੀ ਬਣਦਾ। ਸਤਨਾਮ ਅੰਦਰ ਵੜਦੇ ਫਿਰਦੇ ਆ, ਲੁਕਦੇ ਆ, ਪਰ ਗੁਰਮੁਖੋ ਕਦੇ ਲੁਕਣਾ ਨਹੀਂ ਚਾਹੀਦਾ, ਲੁਕੋ ਨਾ ਕਦੇ ਵੀ, ਸਿੱਧਾ ਜਵਾਬ ਦੇ ਦਿਓ। ਕਈ ਕਹਿੰਦੇ ਹੋਇਆ ਹੀ ਕੱਖ ਨਹੀਂ ਦਈਏ, ਕੀ ਐਤਕੀ ਤੇ ਹੋਇਆ ਹੀ ਕੱਖ ਨਹੀਂ, ਹੁੰਦਾ ਵੀ ਕੱਖ ਨਹੀਂ, ਫਿਰ ਅਗਲਾ ਸਾਲ ਆ ਜਾਂਦਾ ਇਸ। ਗੁਰੂ ਘਰ ਵੇਲੇ ਕਹਿੰਦਾ ਹੋਇਆ ਕੱਖ ਨਹੀਂ, ਠੇਕੇ ਵੇਲੇ ਕਿੱਥੋਂ ਕੱਢ ਲੇਗਾ ਪੈਸੇ? ਜੇ ਕੋਈ ਰਿਸ਼ਤੇਦਾਰ ਆ ਗਿਆ ਮਿੰਟ 'ਚ 500 ਰੁਪਇਆ ਖਰਚ ਦੇਣਾ, ਉਦੋਂ ਕਿੱਥੋਂ ਆ ਗਏ? ਸਾਧ ਸੰਗਤ ਜੀ, ਉਹ ਬੀਬੀ ਪ੍ਰਸ਼ਾਦਾ ਰੋਜ਼ ਬਫਕੀਰ ਘਰ ਘਰ 'ਚੋਂ 2-2 ਪ੍ਰਸ਼ਾਦੇ ਇਕੱਠੇ ਕਰਕੇ ਨਾ, ਮਿਹਨਤ ਕਰਕੇ ਤੇ ਲੰਗਰ ਲਾਇਆ ਕਰੇ, ਸਵੇਰੇ ਫੇਰ ਇਕੱਠੇ ਕਰਿਆ ਕਰੇ, ਤੇ ਜਦੋਂ ਪ੍ਰਸ਼ਾਦੇ ਇਕੱਠੇ ਕਰਨ ਲੱਗਿਆ ਕਰੇ, ਆਵਾਜ਼ ਕੀ ਦਿੰਦਾ ਹੈ? ਕਹਿੰਦਾ ਕਰ ਭਲਾ ਹੋ ਭਲਾ, ਅੰਤ ਭਲੇ ਦਾ
ਭਲਾ
ਭਲਾ। ਆਵਾਜ਼ ਉਹਦੀ ਇਹ ਸੀ ਜਦੋਂ ਮੰਗਣ ਜਾਣਾ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਇੱਕ ਬੀਬੀ ਉਹ ਕਹਿਣ ਲੱਗੀ, ਬਾਬਾ ਪ੍ਰਸ਼ਾਦੇ ਲੈਣੇ ਨੇ ਲੈ ਜਾ, ਕਰ ਆ ਨਾ ਕਿਆ ਕਰ, ਮੈਨੂੰ ਬੜਾ ਭੈੜਾ ਲੱਗਦਾ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ, ਇਹਦਾ ਕੀ ਫਾਇਦਾ? ਕਹਿਣ ਲੱਗੇ, ਬੀਬੀ ਇਹਦੇ 'ਚ ਝੂਠ ਵੀ ਕੀ ਹੈ? ਜੇ ਭਲਾ ਕਰਾਂਗੇ ਤੇ ਭਲਾ ਹੋਏਗਾ, ਜੇ ਬੁਰਾ ਕਰਾਂਗੇ ਤੇ ਬੁਰਾ ਹੋਏਗਾ। ਕਹਿਣ ਲੱਗੀ, ਨਹੀਂ ਪ੍ਰਸ਼ਾਦਾ ਤੂੰ ਲੈ ਜਾ ਕਰ, ਅਖਾਣ ਨਾ ਪਾਇਆ ਕਰ, ਮੈਨੂੰ ਚੰਗਾ ਨਹੀਂ ਲੱਗਦਾ। ਉਹ ਬਾਬਾ ਕਹਿੰਦਾ, ਮੈਂ ਤੇਰੇ ਪਿੱਛੇ ਆਪਣਾ ਸੁਭਾਅ ਥੋੜ੍ਹਾ ਬਦਲਣਾ। ਉਹਨੇ ਫਿਰ ਉਵੇਂ ਜਿਵੇਂ ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ, 1 ਵਾਰੀ 2 ਵਾਰੀ। ਇੱਕ ਦਿਨ ਲੜੀ ਤੇ ਸੀ ਘਰ ਵਾਲੇ ਨਾਲ, ਗੁੱਸਾ ਕੱਢਤਾ ਬਾਬੇ ਤੇ। ਉਹ ਆਇਆ ਪ੍ਰਸ਼ਾਦੇ ਲੈਣ ਫਕੀਰ, ਇਹਨੇ ਕੀ ਕੀਤਾ, ਪ੍ਰਸ਼ਾਦੇ ਪਕਾਏ ਵਿੱਚ ਜ਼ਹਿਰ ਪਾਤੀ, 2 ਪ੍ਰਸ਼ਾਦਿਆਂ ਦੇ ਜ਼ਹਿਰ ਮਲਾਤੀ ਵਿੱਚ। ਕਹਿੰਦੀ ਹੁਣ ਲੱਗੇਗਾ ਪਤਾ ਮੇਰਾ ਕੀ ਬੁਰਾ ਹੋ ਜਾਏ। ਫਕੀਰ ਆਇਆ, ਉਹਨੇ ਫਿਰ ਉਵੇਂ ਜਿਵੇਂ ਆਵਾਜ਼ ਦਿੱਤੀ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਇਹਨੇ ਪ੍ਰਸ਼ਾਦਾ ਉਵੇਂ ਜਿਵੇਂ ਫਕੀਰ ਦੀ ਝੋਲੀ 'ਚ ਪਾ ਦਿੱਤੇ ਪ੍ਰਸ਼ਾਦੇ। ਉਹ ਫਕੀਰ ਚੱਲਿਆ ਗਿਆ, ਮਨ 'ਚ ਸੋਚਦੀ ਹੈ, ਲੈ ਹੁਣ ਵੇਖਾਂਗੀ ਮੇਰਾ ਬੁਰਾ ਕੀ ਹੋ ਚੱਲਿਆ। ਪ੍ਰਸ਼ਾਦੇ ਪਾ ਦਿੱਤੇ ਝੋਲੀ, ਫਕੀਰ ਅੱਗੇ ਲੰਘ ਗਿਆ। ਮਾਤਾ ਦੇ ਦੋ ਮੁੰਡੇ ਸਨ, ਦੋ ਖੇਤੋਂ ਤੁਰੇ ਆਉਂਦੇ ਨੇ ਵਾਪਸ। ਮਨ ਚ ਸੋਚਦੇ ਨੇ ਉਹ ਮਨਾ ਘਰ ਦੀਆਂ ਤੇ ਰੋਜ਼ ਹੀ ਖਾਈ ਦੀਆਂ ਚ ਬਾਬੇ ਦੇ ਡੇਰੇ ਖਾ ਕੇ ਚੱਲਦੇ। ਲੰਗਰ ਲੱਗਿਆ, ਲੰਗਰ ਚ ਚਲੇ ਗਏ, ਪ੍ਰਸ਼ਾਦਾ ਛਕ ਲਈਏ ਲੰਗਰ ਦੇ ਵਿੱਚੋਂ। ਕਈ ਪ੍ਰੇਮੀ ਐਸੇ ਹੁੰਦੇ ਨੇ ਜਿਹੜੇ ਸੰਗਤ ਕਰਨ ਨਹੀਂ ਕੇਵਲ ਪ੍ਰਸ਼ਾਦਾ ਛਕਣ ਹੀ ਆਉਂਦੇ ਦੁਆਨ ਚ। ਚਲੋ ਸ਼ੁਕਰ ਆ ਕਿਸੇ ਬਹਾਨੇ ਆਉਣ ਤੇ ਸਹੀ, ਕਈਆਂ ਨੇ ਕਦੀ ਆਉਂਦਿਆਂ ਛਕ ਲੈਣਾ ਹੈ। ਆ ਮੈਂ ਵਿੱਚ ਵਿੱਚ ਵੇਖਦਾ ਕਈ ਉੱਠਦੇ ਨੇ ਵਿੱਚ ਦੀ, ਫਿਰ ਜਾ ਕੇ ਚਲੋ ਜੇ ਲੰਗਰ ਚੱਲਦਾ ਹੋਇਆ ਤੇ ਦੋ ਮਿਲ ਜਾਣ ਛਕ ਲਿਆ, ਜਾਂਦੇ ਫਿਰ ਛਕ ਲੈਣਗੇ। ਤਿੰਨ ਤਿੰਨ ਵਾਰੀ ਪ੍ਰਸ਼ਾਦਾ ਛਕ ਲੈਣਾ। ਪਰ ਯਾਦ ਰੱਖਿਓ, ਮਹਾਂਪੁਰਸ਼ ਬਚਨ ਕਰਿਆ ਕਰਦੇ ਸੀ, ਕਹਿੰਦੇ ਜੇ ਪ੍ਰਸ਼ਾਦਾ ਛਕਣਾ ਨਾ ਤੇ ਘੱਟ ਤੋਂ ਘੱਟ 10 ਬੰਦਿਆਂ ਦੇ ਭਾਂਡੇ ਮਾਂਜੋ, ਜੇ ਭਾਂਡੇ ਨਹੀਂ ਮਾਂਜਣੇ ਤੇ ਜਿੰਨੀ ਕੁ ਹਿੱਸਾ ਹੁੰਦਾ ਉਹ ਗੋਲਕ ਚ ਪਾ ਦਿਓ, ਜੇ ਇੰਨਾ ਨਹੀਂ ਕਰ ਸਕਦੇ ਤੇ ਇੱਕ ਜਪਜੀ ਸਾਹਿਬ ਦਾ ਪਾਠ ਕਰ ਦਿਆ ਕਰੋ, ਫਿਰ ਭਾਰ ਲੈਂਦਾ। ਜੇ ਗੁਰੂ ਘਰ ਕੀਆਂ ਰੋਟੀਆਂ, ਤਿੰਨ ਕੰਮ ਕਰੇਨ ਹੱਡ ਗਾਲਣ ਸੁਸਤੀ ਪਾਉਣ, ਕੰਮ ਕਰਨ ਨਾ ਦੇਣ, ਫਿਰ ਕਹਿਣਗੇ ਬਲੱਡ ਘੱਟਦਾ ਜਾਂ ਗੋਡੇ ਦੁਖਦੇ ਨੇ। ਗੋਡੇ ਤੇ ਦੁਖਣੇ ਹੀ ਨੇ। ਜੇ ਗੁਰੂ ਘਰ ਦਾ ਛਕਣਾ ਨਾ ਤੇ ਉਹਨਾਂ ਆਪਾਂ ਨਾਮ ਜਪਦੇ ਨੀ, ਉਹਨਾਂ ਸਿਮਰਨ ਹੁੰਦਾ ਨੀ ਸਾਥੋਂ, ਇਸੇ ਕਰਕੇ ਦੁਖੀ। ਪ੍ਰਸ਼ਾਦਾ ਛਕੋ ਨਾਲ ਸੇਵਾ ਨਾਲ ਥੋੜਾ ਸਿਮਰਨ, ਫਿਰ ਵਜਨ ਹੌਲਾ ਹੋ ਜਾਂਦਾ ਹੈ। ਮੈਂ ਸੰਤ ਮਹਾਰਾਜ ਸੰਤ ਬਾਬਾ ਕਰਮ ਸਿੰਘ ਰਾੜਾ ਸਾਹਿਬ ਵਾਲਿਆਂ ਨੂੰ ਜਿਹੜੇ ਸਮੇਂ 'ਚ ਮੈਂ ਉੱਥੇ ਰਿਹਾ, ਦੋ ਢਾਈ ਸਾਲ ਸਨ 96 ਦੇ ਵਿੱਚ,